And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਕਿਵੇਂ ਰਿਹਾ ਵੀਕਐਂਡ?
ਵੀਕਐਂਡ ਬਹੁਤ ਵਧੀਆ ਰਿਹਾ ਜੀ।
ਹਾਂ, ਮੌਸਮ ਵੀ ਬੜਾ ਵਧੀਆ ਸੀ, ਕਮਾਲ ਦਾ ਮੌਸਮ।
ਮੌਸਮ ਬਹੁਤ ਵਧੀਆ ਰਿਹਾ।
ਹਾਂ, ਕਮਾਲ ਹੈ। ਅੱਜ ਇੱਦਾਂ ਹੀ ਗੱਲ ਕਰਨੀ ਸਾਰੀ?
ਸਾਰਾ ਖੁਸ਼ੀ ਬਹੁਤ ਵਧੀਆ ਜੀ।
ਮਾਰਕ ਕਾਰਨੀ ਅਮਰੀਕਾ ਜਾ ਰਹੇ ਨੇ।
ਬਹੁਤ ਵਧੀਆ ਗੱਲ ਹੈ ਜੀ।
ਹਾਂ, ਕੱਲ੍ਹ ਨੂੰ ਟਰੰਪ ਨੂੰ ਮਿਲਣਗੇ।
ਬਹੁਤ ਹੀ ਵਧੀਆ ਗੱਲ ਹੈ ਜੀ।
ਉਹਦੇ ਵਿੱਚੋਂ ਮਾਰਕ ਕਾਰਨੀ ਵਾਸਤੇ ਵਧੀਆ ਕੁਝ ਬੜੀਆਂ ਓਪਰਚੁਨਿਟੀਜ਼ ਵੀ ਹੋ ਸਕਦੀਆਂ ਨੇ, ਕੁਝ ਇਹ ਵੀ ਹੋ ਸਕਦਾ ਹੈ ਕਿ ਬੈਕਫੁੱਟ ਤੇ ਵੀ ਨਾ ਕਿਤੇ ਚਲੇ ਜਾਣ। ਕਈਆਂ ਦੇ ਮਨ 'ਚ ਇਹ ਵੀ ਖਦਸ਼ਾ ਹੈ ਕਿ ਟਰੰਪ ਦਾ ਕੁਝ ਨਹੀਂ ਪਤਾ। ਹਾਲਾਂਕਿ ਟਰੰਪ ਨੇ ਵੀਕਐਂਡ ਤੇ ਵੀ ਮਾਰਕ ਕਾਰਨੀ ਦੀ ਤਾਰੀਫ ਜ਼ਰੂਰ ਕੀਤੀ ਇੱਕ ਇੰਟਰਵਿਊ ਦੇ ਵਿੱਚ।
ਹਾਂ, ਤੇ ਮਾਰਕ ਕਾਰਨੀ ਨੂੰ ਵੀ ਸ਼ੁੱਕਰਵਾਰ ਪੁੱਛਿਆ ਗਿਆ, ਕਹਿੰਦੇ ਵੀ ਜੇ ਉੱਥੇ ਜਾ ਕੇ ਤੁਹਾਨੂੰ ਵੀ ਘੇਰ ਲਿਆ, ਡੋਨਲਡ ਟਰੰਪ ਨੇ ਕੀ ਕਰੋਗੇ? ਹਾਊ ਵਿਲ ਯੂ ਪ੍ਰੀਵੈਂਟ ਐਨ ਐਂਬੁਸ਼? ਹਾਊ ਵਿਲ ਯੂ ਡੀਲ ਵਿਦ ਇਟ? ਅਤੇ ਉਹਦੇ ਬਾਰੇ ਮਾਰਕ ਕਾਰਨੀ ਨੇ ਕਿਹਾ, ਕਹਿੰਦੇ ਵੀ ਦੇਖੋ, ਜਿਹੜੀਆਂ ਅਜਿਹੀਆਂ ਮੀਟਿੰਗਸ ਹੁੰਦੀਆਂ ਨੇ ਵੀ ਇਹਨਾਂ ਦੇ ਵਿੱਚ ਤੁਸੀਂ ਪੂਰੀ ਤਿਆਰੀ ਕਰਕੇ ਜਾਂਦੇ ਹੋ ਅਤੇ ਤੁਸੀਂ ਅੰਡਰਸਟੈਂਡ ਕਰਦੇ ਹੋ ਵੀ ਤੁਹਾਡਾ ਜਿਹੜਾ ਕਾਊਂਟਰ ਪਾਰਟ ਹੈ ਜਿਹਨਾਂ ਤੁਸੀਂ ਮੀਟਿੰਗ ਕਰਨ ਚੱਲੇ ਹੋ ਉਹਦੇ ਓਬਜੈਕਟਿਵਸ ਕੀ ਨੇ, ਉਹ ਚਾਹੁੰਦਾ ਕੀ ਹੈ। ਅਤੇ ਕਹਿੰਦੇ ਸੋ ਫੋਕਸਡ ਰਹਿਣਾ ਆਪਾਂ, ਕਹਿੰਦੇ ਤਿਆਰੀ ਕਰਕੇ ਜਾਣਾ, ਚਿੰਤਾ ਨਾ ਕਰੋ।
ਚਿੰਤਾ ਨਾ ਕਰੋ, ਡੋਂਟ ਵਰੀ।
ਇੱਦਾਂ ਨਹੀਂ ਉਹਨਾਂ ਨੇ ਕਿਹਾ ਵੈਸੇ, ਡੋਂਟ ਵਰੀ, ਉਹ ਮੈਂ ਆਪਣੇ ਕੋਲੋਂ ਲਾਈ ਹੈ ਗੱਲ, ਪਰ ਜਿਹੜੀ ਪਹਿਲਾਂ ਗੱਲ ਸੀ ਉਹਨਾਂ ਨੇ ਬੇਸਿਕਲੀ ਐਗਜੈਕਟਲੀ ਇਹ ਕਿਹਾ, ਕਹਿੰਦੇ ਆਏ ਸੋ ਆਈ ਗੋ ਦੇਅਰ ਵਿਦ ਐਨ ਐਕਸਪੈਕਟੇਸ਼ਨ ਆਫ ਡਿਫੀਕਲਟ ਬਟ ਕੰਸਟਰਕਟਿਵ ਡਿਸਕਸ਼ਨ, ਦੈਟਸ ਦ ਸਪਿਰਿਟ ਆਫ ਦ ਕਨਵਰਸੇਸ਼ਨ ਪ੍ਰੈਜ਼ੀਡੈਂਟ ਆਈ ਹੈਡ, ਯੂ ਨੋ ਯੂ ਗੋ ਦੇਅਰ, ਗੋ ਟੂ ਦੀਜ਼ ਮੀਟਿੰਗਸ ਵੈਲ ਪ੍ਰਿਪੇਅਰਡ, ਅੰਡਰਸਟੈਂਡਿੰਗ ਦ ਓਬਜੈਕਟਿਵ ਆਫ ਯੋਰ ਆਫ ਯੋਰ ਕਾਊਂਟਰ ਪਾਰਟ। ਆਪਣੀ ਲਿਖਾਈ ਨਹੀਂ ਪੜ੍ਹੋ ਰਹੀ ਗੱਲਾਂ ਬਾਤਾਂ ਦੇ ਵਿੱਚ ਸਵਾਲ ਪੁੱਛੇ ਗਏ ਗੱਲਾਂ ਕੀਤੀਆਂ,
ਕਰੈਕਟ ਉਹਨਾਂ ਨੂੰ ਬਸ ਜਦੋਂ ਬਿਲਕੁਲ ਸਵਾਲ ਜਦੋਂ ਪੁੱਛਿਆ ਗਿਆ, ਪਹਿਲਾਂ ਗੱਲ ਸ਼ੁਰੂ ਹੋਈ ਗ੍ਰੀਨਲੈਂਡ ਤੋਂ ਵੀ। ਤੁਸੀਂ ਗ੍ਰੀਨਲੈਂਡ ਬਾਰੇ ਇਹ ਕਹਿੰਦੇ ਹੋ ਕਿ ਤੁਸੀਂ ਗ੍ਰੀਨਲੈਂਡ ਨੂੰ ਜੇ ਅਨੈਕਸ ਕਰਨਾ ਹੋਵੇ ਤੇ ਤੁਸੀਂ ਪਹਿਲਾਂ, ਅਸੀਂ ਗੱਲ ਐਕਚੁਅਲੀ ਸ਼ੁਰੂ ਹੋਈ ਮਾਰਕ ਕਾਰਨੀ ਤੋਂ ਹੀ, ਵੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਤੁਹਾਡੀ, ਉਹਨਾਂ ਫੋਨ ਤੇ ਗੱਲ ਹੋਈ ਆ ਤੇ ਗੱਲ ਉੱਥੋਂ ਸ਼ੁਰੂ ਹੋਈ ਸੀ।
ਜਿਹੜਾ ਉਹ ਸਵਾਲ ਸੀ, ਉਹ ਸਵਾਲ ਸਪੈਸੀਫਿਕਲੀ ਸੀਗਾ ਕਿ ਵੀ ਤੁਸੀਂ ਕਿਸੇ ਵਿਦੇਸ਼ੀ ਮੁਲਕ ਨੂੰ ਉੱਤੇ ਕਬਜ਼ਾ ਕਰਨ ਲਈ ਮਿਲਟਰੀ ਪਾਵਰ ਇਸਤੇਮਾਲ ਕਰੋਗੇ। ਜਨੈਰਿਕ ਸਵਾਲ ਪੁੱਛਿਆ ਵੀ ਕਿਸੇ ਵੀ ਮੁਲਕ ਤੇ, ਤੇ ਉਹਨਾਂ ਨੇ ਗੱਲ ਕੀਤੀ ਗ੍ਰੀਨਲੈਂਡ ਦੀ, ਕਹਿੰਦੇ ਯੂ ਨੋ ਗ੍ਰੀਨਲੈਂਡ ਸਮਥਿੰਗ ਕੈਨ ਹੈਪਨ ਦੇਅਰ, ਇੱਦਾਂ ਦੀ ਉਹਨਾਂ ਨੇ ਗੱਲ ਕਹੀ। ਕੈਨੇਡਾ ਕਹਿੰਦੇ ਕੈਨੇਡਾ ਨਹੀਂ, ਕਹਿੰਦੇ ਇੱਦਾਂ ਦੀ ਮੈਨੂੰ ਲੱਗਦੀ ਕੋਈ ਗੱਲਬਾਤ, ਕਹਿੰਦੇ ਆਈ ਥਿੰਕ ਵੀ ਆਰ ਨੋਟ ਗੋਇੰਗ ਟੂ ਐਵਰ ਗੈਟ ਟੂ ਦੈਟ ਪੁਆਇੰਟ, ਇਟਸ ਹਾਈਲੀ ਅਨਲਾਈਕਲੀ, ਆਈ ਡੋਂਟ ਸੀ ਇਟ ਵਿਦ ਕੈਨੇਡਾ।
ਹਾਂ, ਵੀ ਕੈਨੇਡਾ ਦੇ ਵਿੱਚ ਸਾਨੂੰ ਫੌਜ ਭੇਜਣੀ ਪੈ ਜਾਵੇ ਕੈਨੇਡਾ ਨੂੰ ਅਨੈਕਸ, ਪਹਿਲੀ ਗੱਲ ਤਾਂ ਕੈਨੇਡਾ ਨੂੰ ਅਨੈਕਸ ਕਰਨ ਦੀ ਗੱਲ, ਪਰ ਉਹਨਾਂ ਨੇ ਫਿਰ ਮੁੜ ਦੁਹਰਾਈ ਹੈ 51st ਸਟੇਟ ਵਾਲੀ ਗੱਲ। ਡੋਨਲਡ ਟਰੰਪ ਨੇ ਵੀਕਐਂਡ ਤੇ ਏਅਰ ਹੋਈ ਉਸ ਇੰਟਰਵਿਊ ਦੇ ਵਿੱਚ ਫਿਰ ਤੋਂ ਕੀਤੀ ਆ ਉਹੀ ਪੁਰਾਣੀਆਂ ਗੱਲਾਂ ਜਿਹੜੀਆਂ ਟਰੰਪ ਕਿੰਨੀ ਵਾਰ ਰਿਪੀਟ ਕਰ ਚੁੱਕੇ ਨੇ ਕਿ ਜੀ ਅਮਰੀਕਾ ਕੈਨੇਡਾ ਨੂੰ$200 billion ਸਾਲਾਨਾ ਸਬਸਿਡਾਈਜ਼ ਕਰਦਾ, ਉਹ ਪਹਿਲਾ ਨੰਬਰ 200 billion ਹੈ ਹੀ ਨਹੀਂ, ਕਿੰਨੀ ਵਾਰ ਆਪਾਂ ਗੱਲ ਕਰ ਚੁੱਕੇ ਹਾਂ। ਉਹ ਜਿਹੜਾ ਟ੍ਰੇਡ ਦਾ ਡੈਫੀਸਿਟ ਆ ਉਹ ਵੀ ਇਸ ਕਰਕੇ ਕਿਉਂਕਿ ਕੈਨੇਡਾ ਤੋਂ ਅਮਰੀਕਾ ਸਸਤਾ ਤੇਲ ਖਰੀਦਦਾ, ਉਹ ਇਹ ਦੇਖ ਲੈਂਦੇ ਨੇ ਵੀ ਇਨਵੋਇਸ ਕਿੰਨੇ ਨੇ, ਵੀ ਅਸੀਂ ਕਿੰਨੇ ਦਾ ਸਮਾਨ ਕੈਨੇਡਾ ਤੋਂ ਖਰੀਦਿਆ, ਕੈਨੇਡਾ ਨੇ ਸਾਡੇ ਤੋਂ ਕਿੰਨੇ ਦਾ ਸਮਾਨ ਖਰੀਦਿਆ, ਉਹਦਾ ਜਿੰਨਾ ਗੈਪ ਆ ਉਹਨੂੰ ਵੀ ਵਧਾ ਚੜਾ ਕੇ 200 billion ਤੇ ਲੈ ਜਾਂਦੇ ਨੇ। ਅਸੀਂ ਕਿੰਨੀ ਵਾਰ ਇਹ ਗੱਲ ਕਰ ਚੁੱਕੇ ਹਾਂ ਵੀ ਕੈਨੇਡਾ ਤੋਂ ਸਮਾਨ ਤੁਸੀਂ ਇਸ ਕਰਕੇ ਖਰੀਦ ਰਹੇ ਹੋ ਕਿਉਂਕਿ ਤੁਹਾਨੂੰ ਵਾਰਾ ਖਾਂਦਾ, ਤੁਹਾਨੂੰ ਸਸਤਾ ਪੈਂਦਾ, ਤੁਹਾਨੂੰ ਉਹ ਸਮਾਨ ਦੀ ਲੋੜ ਹੈ। ਹਾਲਾਂਕਿ ਟਰੰਪ ਇਹ ਵਾਰ ਵਾਰ ਕਹੀ ਜਾਂਦੇ ਨੇ ਕਿ ਸਾਨੂੰ ਕੈਨੇਡਾ ਤੋਂ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ, ਲੰਬਰ ਨਹੀਂ ਚਾਹੀਦੀ, ਕਾਰਾਂ ਨਹੀਂ ਚਾਹੀਦੀਆਂ, ਤੇਲ ਨਹੀਂ ਚਾਹੀਦਾ। ਬਸੂ ਜੀ, ਹੁਣ ਤਾਂ ਕੱਲ੍ਹ ਟਰੰਪ ਨੇ ਜਦੋਂ ਯਾਰ ਜਹਾਜ਼ ਤੋਂ ਜਿਹੜਾ ਉਹ ਬਿਆਨ ਦਿੰਦੇ ਨੇ ਨਾ, ਇਹ ਵੀ ਉਹਨਾਂ ਦੀ ਸਟ੍ਰੈਟਜੀ ਆ ਵੈਸੇ, ਜਦੋਂ ਕਿਉਂਕਿ ਵੀਕਐਂਡ 'ਤੇ ਚਲੇ ਜਾਂਦੇ ਨੇ ਫਲੋਰੀਡਾ, ਫਿਰ ਉਸ ਤੋਂ ਬਾਅਦ ਵਾਪਸੀ ਕਰਦੇ ਕਰਦੇ ਜਦੋਂ ਸੰਡੇ ਨਾਈਟ ਵਾਪਸ ਆ ਰਹੇ ਹੁੰਦੇ ਨੇ ਵਾਸ਼ਿੰਗਟਨ, ਉਹ ਜਹਾਜ਼ ਤੋਂ ਕੋਈ ਬਿਆਨ ਦਾਗ ਦਿੰਦੇ ਨੇ, ਨਵੀਂ ਜੀ ਗੱਲ ਕਰ ਦਿੰਦੇ ਨੇ ਤਰੰਗੀ।
ਜਹਾਜ਼ ਦੇ ਵਿੱਚ ਤਾਂ ਹਵਾਈ ਗੱਲਾਂ ਹੀ ਹੋ ਸਕਦੀਆਂ,
ਹਵਾਈ ਗੱਲਾਂ ਹੀ ਹੁੰਦੀਆਂ।
ਉਹ ਤਾਂ ਜਹਾਜ਼ ਵਿੱਚੋਂ ਐਲਾਨ ਦਿੰਦੇ ਵੀ ਮੀਡੀਆ ਵਾਲੇ ਇੱਦਾਂ ਨਾ ਕਹਿਣ ਵੀ ਡੋਨਲਡ ਟਰੰਪ ਹਵਾਈ ਗੱਲਾਂ ਕਰੀ,
ਉਹ ਕਹਿੰਦੇ ਸੱਚੀ
ਲਿਟਰਲੀ
ਹਵਾਈ ਗੱਲਾਂ ਹੀ, ਹਵਾਈ ਗੱਲਾਂ ਹੀ ਨੇ। ਹੁਣ ਕਹਿੰਦੇ ਜਿਹੜੀਆਂ ਫਿਲਮਾਂ ਬਣਦੀਆਂ ਨੇ ਬਾਹਰੋਂ, ਬਾਹਰ ਬਣਨ ਵਾਲੀਆਂ ਫਿਲਮਾਂ ਦੇ ਉੱਪਰ ਵੀ 100% ਟੈਰਿਫ ਲਾਉਣਾ, ਕਹਿੰਦੇ ਮੈਂ ਹਦਾਇਤ ਦੇ ਦਿੱਤੀ ਆ। ਹੁਣ ਇਹ ਕਿਸ ਹਿਸਾਬ ਨਾਲ ਹੋਣਾ, ਕੀ ਇਹ ਫੋਰਨ ਪ੍ਰੋਡਕਸ਼ਨ ਦੇ ਉੱਪਰ 100% ਟੈਰਿਫ ਲੱਗਣਾ ਕਿ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਫਿਲਮਾਂ ਨੇ, ਜਾਂ ਜੇ ਕਿਸੇ ਅਮਰੀਕਨ ਪ੍ਰੋਡਕਸ਼ਨ ਹਾਊਸ ਨੇ ਬਾਹਰ ਕੋਈ ਜਾ ਕੇ ਫਿਲਮ ਬਣਾਈ? ਹੁਣ ਇੱਦਾਂ ਵੀ ਨਹੀਂ ਹੁੰਦਾ ਵੀ ਇੱਕ ਫਿਲਮ, ਕਿੰਨੀਆਂ ਇਹੋ ਜਿਹੀਆਂ ਮੂਵੀਜ਼ ਨੇ ਵਾਸੂ ਜੀ, ਇੱਦਾਂ ਥੋੜ੍ਹੀ ਵੀ ਸਾਰੀ ਦੀ ਸਾਰੀ ਫਿਲਮ ਹੀ ਬਾਹਰ ਸ਼ੂਟ ਹੋ ਗਈ। ਕਈ ਫਿਲਮਾਂ ਦਾ ਕੁਝ ਹਿੱਸਾ ਕਿਸੇ ਬਾਹਰਲੇ ਮੁਲਕ ਸ਼ੂਟ ਹੁੰਦਾ, ਕਿਸੇ ਫਿਲਮ ਦਾ ਕੋਈ ਪੋਸਟ ਪ੍ਰੋਡਕਸ਼ਨ ਦਾ ਕੰਮ ਤਾਂ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ 'ਚ ਹੋ ਰਿਹਾ, ਸੋ ਹਾਊ ਡੂ ਯੂ ਕੈਲਕੂਲੇਟ ਕਿ ਕਿਹੜੀ ਫਿਲਮ ਨੂੰ ਤੁਸੀਂ ਫੋਰਨ ਪ੍ਰੋਡਿਊਸਡ ਫਿਲਮ ਵਜੋਂ ਕੈਟਾਗਰਾਈਜ਼ ਕਰਨਾ ਅਤੇ ਕਿਹਦੇ ਉੱਪਰ 100% ਟੈਰਿਫ ਲੱਗਣਾ?
ਇਹ ਤੁਸੀਂ ਦੇਖੋ, ਯੂ ਕੈਨੋਟ ਫਾਲਟ ਡੋਨਲਡ ਟਰੰਪ ਹੇਅਰ, ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ,
ਕਹਿੰਦੇ ਮੈਂ ਰਿਸਰਚ ਕੀਤੀ ਅਤੇ ਬੜੀ ਰਿਸਰਚ ਇਨਟੂ ਦਿਸ,
ਉਹਨਾਂ ਜੋ ਟਰੂ ਸੋਸ਼ਲ 'ਤੇ ਲਿਖਿਆ ਨਾ ਉਹਦੇ ਵਿੱਚ ਹੀ ਖਾਸੀ ਡਿਟੇਲ ਆ।
ਅੱਛਾ,
ਕਹਿੰਦੇ ਕਿ ਸੋ ਸਾਰਾ ਪਹਿਲਾਂ ਉਹਨਾਂ ਨੇ ਪਹਿਲਾਂ ਭੂਮਿਕਾ ਬੰਨੀ ਹੈ ਵੀ ਇੱਦਾਂ ਮੈਂ ਕਿਉਂ ਕਹਿ ਰਿਹਾ, ਪਰ ਕਹਿ ਕੀ ਰਹੇ ਨੇ, ਕਹਿੰਦੇ ਸੋ ਇੱਥੇ ਮੈਨੂੰ ਆਪਣੀ ਲਿਖਾਈ ਪੜ੍ਹਨ ਦੀ ਦਿੱਕਤ ਹੁੰਦੀ ਹੈ, ਇੱਕ ਮਿੰਟ ਰੁਕੋ, ਕਹਿੰਦੇ ਆਈ ਐਮ ਆਥੋਰਾਈਜ਼ਿੰਗ ਦ ਡਿਪਾਰਟਮੈਂਟ ਆਫ ਕਾਮਰਸ ਐਂਡ ਦ ਯੂ ਐਸ ਟ੍ਰੇਡ ਰੈਪ੍ਰਜੈਂਟੇਟਿਵ ਟੂ ਇਮੀਡੀਏਟਲੀ ਬਿਗਿਨ ਦਿਸ ਪ੍ਰੋਸੈਸ ਆਫ ਇੰਸਟੀਟਿਊਟਿੰਗ ਅ 100% ਟੈਰਿਫ। ਤੁਸੀਂ ਪੁੱਛਿਆ ਨਾ ਵੀ ਕਿਹਦੇ 'ਤੇ, ਸੋ ਔਨ ਐਨੀ ਐਂਡ ਆਲ ਮੂਵੀਜ਼ ਦਾ ਐਮ ਕੈਪੀਟਲ ਆ ਕਮਿੰਗ ਇਨ ਟੂ ਅਵਰ ਕੰਟਰੀ ਦੈਟ ਆਰ ਪ੍ਰੋਡਿਊਸਡ ਇਨ ਫੋਰਨ ਲੈਂਡਸ। ਸੋ ਜਿਹੜੀ ਕੋਈ ਮੂਵੀ ਅਮਰੀਕਾ ਜਾ ਰਹੀ ਹੈ, ਪੈਦਲ ਜਾ ਰਹੀ ਹੈ, ਪਤਾ ਨਹੀਂ ਜਹਾਜ਼ 'ਤੇ ਜਾ ਰਹੀ ਹੈ, ਅਤੇ ਉਹਦੀ ਪ੍ਰੋਡਕਸ਼ਨ ਫੋਰਨ ਲੈਂਡਸ ਵਿੱਚ ਹੋਈ ਹੋਵੇ, ਫੋਰਨ ਲੈਂਡਸ ਦਾ ਐਫ ਵੀ ਕੈਪੀਟਲ ਹੈ, ਐਲ ਵੀ ਕੈਪੀਟਲ ਹੈ, ਫੋਰਨ ਲੈਂਡਸ, ਅਤੇ ਸੋ ਵੀ ਵਾਂਟ ਮੂਵੀਜ਼ ਮੇਡ ਇਨ ਅਮੈਰੀਕਾ ਅਗੇਨ, ਇਹ ਆਲ ਕੈਪਸ ਦੇ ਵਿੱਚ ਆ।
ਹੁਣ ਜੋ
ਬੇਸਿਕਲੀ ਉਹਨਾਂ ਨੇ ਕਲੀਅਰ ਕੀਤਾ ਵੀ ਜਿਹੜੀਆਂ ਮੂਵੀਜ਼ ਦੀ ਪ੍ਰੋਡਕਸ਼ਨ ਫੋਰਨ ਲੈਂਡਸ ਦੇ ਵਿੱਚ ਹੋਈ ਆ ਉਹਨਾਂ ਦੇ ਉੱਤੇ 100% ਟੈਰਿਫ ਲਗਾਉਣਾ। ਸਵਾਲ ਇਹ ਹੈ ਕਿ ਮੁਕੰਮਲ ਪ੍ਰੋਡਕਸ਼ਨ ਫੋਰਨ ਲੈਂਡਸ ਵਿੱਚ ਹੋਈ ਹੋਵੇ, ਕਿਉਂਕਿ ਬਹੁਤ ਸਾਰੀਆਂ ਫਿਲਮਾਂ ਨੇ ਜਿਨ੍ਹਾਂ ਦੀ ਪੋਸਟ ਪ੍ਰੋਡਕਸ਼ਨ ਇੱਥੇ ਆਪਣੇ ਕੈਨੇਡਾ ਵਿੱਚ ਵੀ ਹੁੰਦੀ ਆ,
ਅਦਰ ਕੰਟਰੀਜ਼
ਐਜ਼ ਵੈਲ, ਸੋ ਵੀ ਕੁਝ ਜਿਹੜਾ ਹਿੱਸਾ ਹੈ ਅਮਰੀਕਾ ਵਿੱਚ ਪ੍ਰੋਡਿਊਸ ਹੋ ਰਿਹਾ, ਕੁਝ ਕੈਨੇਡਾ ਵਿੱਚ ਹੋਇਆ, ਹੋਰ ਮੁਲਕਾਂ ਵਿੱਚ ਹੋ ਰਿਹਾ। ਸੋ ਫਾਰਮੂਲਾ ਕੀ ਹੋਏਗਾ, ਜਿਹੜੀ 100% ਟੈਰਿਫ ਲਗਾਉਣੀ ਆ ਉਹ ਡਾਲਰ ਵੈਲਿਊ ਦੇ ਉੱਤੇ ਲੱਗਣੀ ਨਾ, ਫਿਲਮ ਦੇ ਉੱਤੇ ਕਿੱਦਾਂ ਲੱਗਣੀ, ਮਤਲਬ
ਟਿਕਟ ਤੇ ਲੱਗੂ।
ਹਾਂ, ਸੋ ਫਿਲਮ ਦੀ ਜਿਹੜੀ ਵੈਲਿਊ ਤੁਸੀਂ ਕਿਵੇਂ ਕੈਲਕੂਲੇਟ ਕਰ ਰਹੇ ਹੋ ਵੀ ਜਿਹੜੀ 100% ਟੈਰਿਫ ਲਾਣੀ ਕਾਹਦੇ ਤੇ, ਕਿੰਨੇ ਡਾਲਰਸ ਤੇ,
ਜਿਹੜਾ ਬੰਦਾ ਫਿਲਮ ਦੇਖਣ ਜਾ ਰਿਹਾ ਉਹਨੂੰ ਫਿਰ ਟਿਕਟ ਤੇ ਟੈਰਿਫ ਦੇਣਾ ਪਊ ਵੀ ਜੀ ਆਹ ਫਿਲਮ ਦਾ 40% ਹਿੱਸਾ ਬਾਹਰ ਬਣਿਆ, ਇਹਦੀ ਪੋਸਟ ਪ੍ਰੋਡਕਸ਼ਨ 25% ਬਾਹਰ ਹੋਈ ਆ, ਅਤੇ ਉਹਦੇ ਉਸ ਮੁਤਾਬਕ ਉੱਥੇ ਕੈਲਕੂਲੇਟਰ ਲੈ ਕੇ ਖੜ੍ਹੇ ਹੋਣਗੇ ਉਹ। ਕਈ ਵਾਰ ਵਿਚਾਰੇ ਇਹੋ ਜਿਹੇ ਹੁੰਦੇ ਉੱਥੇ ਕੈਸ਼ ਕਾਊਂਟਰ ਦੇ ਪਿੱਛੇ ਵੀ, ਜੇ $8.52 ਬਿੱਲ ਬਣ ਜਾਵੇ ਤੁਸੀਂ $10 ਦਾ ਨੋਟ ਦੇ ਦਿਓ, ਉਹਨਾਂ ਨੂੰ ਕੈਲਕੂਲੇਸ਼ਨ ਕਰਨੀ ਔਖੀ ਹੋ ਜਾਂਦੀ ਹੁਣ ਬਕਾਇਆ ਕਿੰਨਾ ਮੋੜਨਾ।
ਇਹ ਤਾਂ ਜਿਹੜਾ ਪ੍ਰੋਡਕਸ਼ਨ ਹਾਊਸ ਹੋਏਗਾ ਉਹਨੂੰ ਪੇ ਕਰਨਾ ਪਏਗਾ,
ਪ੍ਰੋਡਕਸ਼ਨ ਹਾਊਸ ਨੂੰ ਪੇ ਕਰਨਾ ਪਊ, ਪਤਾ ਨਹੀਂ ਯਾਰ ਚਲੋ। ਪਰ ਇਹਦੇ ਕਰਕੇ ਦ ਕੰਸਰਨ ਇਜ਼ ਵੈਰੀ ਰੀਅਲ ਕਿ ਦੇਖੋ ਵਾਸੂ ਜੀ ਵੈਨਕੂਵਰ ਦੇ ਵਿੱਚ ਕਿੰਨੀਆਂ ਇਹੋ ਜਿਹੀ ਪ੍ਰੋਡਕਸ਼ਨ ਹੁੰਦੀ ਆ। ਵੈਨਕੂਵਰ ਨੂੰ ਹਾਲੀਵੁੱਡ ਨੌਰਥ ਇਸੇ ਕਰਕੇ ਕਿਹਾ ਜਾਂਦਾ ਨਾ ਵੀ ਸਾਡੇ ਇੱਥੇ ਅਮੈਰੀਕਨ ਡਾਲਰ ਦੇ ਮੁਕਾਬਲੇ ਸਾਡਾ ਡਾਲਰ ਸਸਤਾ ਹੋਣ ਕਰਕੇ ਇੱਕ ਤਾਂ ਪ੍ਰੋਡਕਸ਼ਨ ਸਸਤੀ ਪੈਂਦੀ ਹੈ, ਅਤੇ ਉਸੇ ਤਰ੍ਹਾਂ ਦੀਆਂ ਜਿਹੜੀਆਂ ਲੋਕੇਸ਼ਨਸ ਨੇ ਤੁਹਾਨੂੰ ਇੱਥੇ ਮਿਲ ਜਾਂਦੀਆਂ ਨੇ ਕਿ ਟੋਰੋਂਟੋ ਨੂੰ ਕਿੰਨੀਆਂ ਟੀਵੀ ਸੀਰੀਜ਼ ਦੇ ਵਿੱਚ, ਕਿੰਨੀਆਂ ਫਿਲਮਾਂ ਦੇ ਵਿੱਚ ਨਿਊਯਾਰਕ ਕਰਕੇ ਦਿਖਾਤਾ। ਜਿਹੜਾ ਕੋਈ ਹਵਾਈ ਸ਼ਾਟ ਲੈਣਾ ਹੁੰਦਾ ਉਹ ਨਿਊਯਾਰਕ ਦੇ ਸਕਾਈ ਸਕ੍ਰੇਪਰਸ ਦਾ ਹੋ ਜਾਂਦਾ, ਜਿਹੜੇ ਕੋਈ ਸਟਰੀਟ ਦੇ ਸ਼ਾਟਸ ਨੇ ਤੁਰਦਿਆਂ ਫਿਰਦਿਆਂ ਦੇ ਉਹ ਟੋਰੋਂਟੋ ਦੀਆਂ ਗਲੀਆਂ ਦੇ ਵਿੱਚ ਹੁੰਦੇ ਨੇ। ਇੱਥੇ ਡੈਡਪੂਲ ਜਦੋਂ ਵੈਨਕੂਵਰ ਸ਼ੂਟ ਹੁੰਦੀ ਆ, ਇੱਕ ਉਹ ਮਿਸ਼ਨ ਇੰਪੋਸੀਬਲ ਦਾ ਯਾਰ ਇੱਥੇ ਵੈਨਕੂਵਰ ਜਦੋਂ ਸ਼ੂਟ ਹੋਇਆ ਸੀ, ਬੰਗਲੌਰ ਬਣਾਤਾ ਸੀ ਇੱਥੇ ਪਰਟੀਕੁਲਰ ਏਰੀਆ, ਇੱਥੇ ਟੁੱਕ ਟੁੱਕ ਜਿਹੜੇ ਆਟੋ ਰਿਕਸ਼ਾ ਵਗੈਰਾ, ਵੈਨ ਅਨਿਲ ਕਪੂਰ ਵਾਜ਼ ਹੇਅਰ ਇਨ ਟਾਊਨ ਐਜ਼ ਵੈਲ। ਸੋ ਦ ਪੁਆਇੰਟ ਇਜ਼ ਦੇਰ ਆਰ ਸੋ ਮੈਨੀ ਮੂਵੀਜ਼ ਜਿਹਦੇ ਵਿੱਚ ਤੁਸੀਂ ਦੁਨੀਆ ਭਰ ਦੇ ਵੱਖੋ ਵੱਖਰੇ ਐਕਟਰਸ ਨੂੰ ਕਿਸੇ ਹੋਰ ਮੁਲਕ ਦੇ ਵਿੱਚ ਲਿਜਾ ਕੇ ਜਿੱਥੇ ਤੁਹਾਨੂੰ ਪ੍ਰੋਡਕਸ਼ਨ ਕਰਨੀ ਵਾਰਾ ਖਾਂਦੀ ਆ, ਉੱਥੇ ਤੁਸੀਂ ਉਹ ਉਹਨੂੰ ਰੰਗਤ ਦੇ ਦਿੰਦੇ ਹੋ ਵੀ ਅਮਰੀਕਾ ਇਹ, ਹਾਊ ਇਜ਼ ਦਿਸ ਗੋਇੰਗ ਟੂ ਵਰਕ? ਐਂਡ ਇਹਦਾ ਬੀ ਸੀ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਓਵਰਆਲ ਜਿਹੜੀ ਮੂਵੀ ਪ੍ਰੋਡਕਸ਼ਨ ਇੰਡਸਟਰੀ ਆ ਉਹਦੇ ਉੱਪਰ ਕਾਫੀ ਭੈੜਾ ਅਸਰ ਪੈ ਸਕਦਾ। ਸੋ ਦਿਸ ਇਜ਼ ਯੈਟ ਅਨਦਰ ਇਹ ਨਵੀਂ ਗਿੱਦੜ ਸਿੰਘ ਹੀ ਕੱਢ ਲਿਆਂਦੀ ਟਰੰਪ।
ਸੋ ਵਿਜੇ ਜੀ, ਕੋਵਿਡ-19 ਦੌਰਾਨ ਸੋ ਸਾਡੇ ਇੱਥੇ ਵੈਨਕੂਵਰ ਦੇ ਵਿੱਚ ਉਹਨੂੰ ਆਪਾਂ ਹਾਲੀਵੁੱਡ ਨੌਰਥ ਕਹਿੰਦੇ ਹਾਂ, ਸੋ ਇੱਥੇ ਆਪਣੇ 2022 ਦੇ ਵਿੱਚ ਸਾਡੀ ਬੀ ਸੀ ਦੀ ਫਿਲਮ ਅਤੇ ਟੀਵੀ ਪ੍ਰੋਡਕਸ਼ਨ ਇੰਡਸਟਰੀ ਨੇ ਇਕੋਨਮੀ ਦੇ ਵਿੱਚ $3.3 billion ਕੰਟਰੀਬਿਊਟ ਕੀਤੇ ਸੀ। ਸੋ ਉਸ ਤੋਂ ਬਾਅਦ ਹੋਇਆ ਕਿ ਜਿਹੜੀ ਰਾਈਟਰਸ ਤੇ ਐਕਟਰਸ ਦੀ ਸਟ੍ਰਾਈਕ ਹੋਈ, 2023 ਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਥੋੜਾ ਘੱਟ ਗਿਆ ਕਿਉਂਕਿ ਪ੍ਰੋਡਕਸ਼ਨ ਘੱਟ ਗਈ ਸੀ, ਬਟ ਸਟਿਲ $2.3 billion ਕੰਟਰੀਬਿਊਟ ਕੀਤਾ ਸੀ ਬੀ ਸੀ ਦੀ ਇਕੋਨਮੀ ਦੇ ਵਿੱਚ ਟੀਵੀ ਐਂਡ ਫਿਲਮ ਪ੍ਰੋਡਕਸ਼ਨ ਨੇ। ਸੋ ਇਸੇ ਕਰਕੇ ਪਿਛਲੇ ਦਸੰਬਰ ਮਹੀਨੇ ਏਵੀ ਡੀ ਬੀ ਨੇ, ਸਾਡੇ ਪ੍ਰੀਮੀਅਰ ਨੇ ਅਨਾਊਂਸ ਕੀਤਾ ਸੀ ਕਿ ਜਿਹੜੇ ਟੈਕਸ ਕ੍ਰੈਡਿਟ ਦਿੱਤੇ ਜਾਂਦੇ ਨੇ ਫੋਰਨ ਫਿਲਮ ਪ੍ਰੋਡਕਸ਼ਨ ਤੇ, ਉਹਨਾਂ ਨੂੰ 28% ਤੋਂ ਵਧਾ ਕੇ 36% ਕੀਤਾ ਜਾ ਰਿਹਾ। ਸੋ ਜੇ ਅਸੀਂ ਦੇਖੀਏ ਸਾਡੀ ਸਰਕਾਰ ਨੇ ਜਿਹੜੀਆਂ ਸਬਸਿਡੀਜ਼ ਦਿੱਤੀਆਂ ਨੇ, ਸੋ ਖਾਸੀਆਂ ਸਬਸਿਡੀਜ਼ ਸਾਡੀ ਸਰਕਾਰ ਵੱਲੋਂ
ਆਫਰ ਜਾਂਦੀਆਂ,
ਇੱਥੇ ਮੇਰੇ ਕੋਲ ਇੱਕ ਨੰਬਰ ਸੀ, ਫਿਰ ਮੇਰੇ ਕੋਲ ਆਪਣੀ ਲਿਖਾਈ ਨਹੀਂ ਪੜੀ ਜਾ
ਰਹੀ,
ਅੱਜ ਮੈਂ ਬਹੁਤ ਕਾਲੀ ਕਾਲੀ ਲਿਖ ਕੇ ਲੈ ਕੇ ਆਇਆ ਸਾਰਾ ਕੁਝ। ਸੋ ਹੋਲਡ ਔਨ, ਸਬਸਿਡੀ ਆਫਰ ਕੀਤੀ ਸੀ ਯਾਰ ਇੱਥੇ
$900 million ਦੀ ਸਬਸਿਡੀ ਸੀਗੀ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਕਸ਼ਨਸ ਨੂੰ ਇਨ ਦਾ ਈਅਰ 2023, ਜਿਹਦੇ ਵਿੱਚੋਂ 80%
ਉਹ ਫੋਰਨ ਪ੍ਰੋਡਕਸ਼ਨਸ ਨੂੰ ਦਿੱਤੇ ਗਏ।
ਸੋ $900 million ਦੇ ਵਿੱਚੋਂ 772 $720 million ਫੋਰਨ ਪ੍ਰੋਡਕਸ਼ਨਸ ਨੂੰ ਕੱਲੇ ਬੀਸੀ ਨੇ, ਦਿਸ ਇਜ਼ ਓਨਲੀ ਇਨ ਵਨ ਪ੍ਰੋਵਿੰਸ ਜਿਹੜੀ ਸਬਸਿਡੀ ਦਿੱਤੀ ਗਈ। ਅਤੇ ਬੀ ਸੀ ਦੇ ਉੱਪਰ ਵੀ ਵਾਸਤੇ ਦਬਾਅ ਇਹ ਪਿਆ ਸੀ ਨਾ ਕਿ ਜਿਹੜੇ ਕੈਨੇਡਾ ਦੇ ਬਾਕੀ ਸੂਬੇ ਨੇ, ਅਲਬਰਟਾ ਹੋਇਆ, ਕਿਊਬੈਕ ਵਾਲੇ ਹੋਏ, ਉਹ ਇਸ ਤਰ੍ਹਾਂ ਦੀਆਂ ਮੂਵੀ ਪ੍ਰੋਡਕਸ਼ਨ ਲਈ ਕਾਫੀ ਜ਼ਿਆਦਾ ਸਬਸਿਡੀਜ਼ ਦੇ ਰਹੇ ਸੀ, ਜਿਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਿਲਮ ਪ੍ਰੋਡਕਸ਼ਨ ਦੇ ਕੰਮ ਨੂੰ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਪਿਆ ਸੀ, ਇਸ ਕਰਕੇ ਸਬਸਿਡੀਜ਼ ਲਿਆਂਦੀਆਂ ਗਈਆਂ ਸੀ। ਸੋ ਜੇ ਟਰੰਪ ਸੱਚਮੁੱਚ ਫਿਲਮਾਂ ਦੇ ਉੱਪਰ ਵੀ ਟੈਰਿਫ ਇਸ ਤਰ੍ਹਾਂ ਦਾ ਕੋਈ ਲਗਾ ਦਿੰਦੇ ਨੇ ਤਾਂ ਕੀ ਇਹ ਸਬਸਿਡੀਜ਼ ਦੇ ਵਿੱਚ ਹੋਰ ਵਾਧਾ ਕਰਨਾ ਪਏਗਾ?
ਜਾਂ ਕੁਛ ਤਾਂ ਕਰਨਾ ਹੀ ਪਏਗਾ। ਅਤੇ ਵਿਜੇ ਜੀ, ਵੈਨਕੂਵਰ ਜੇ ਦੇਖਿਆ ਜਾਵੇ ਪੂਰੇ ਨੌਰਥ ਅਮੈਰੀਕਾ ਦੇ ਵਿੱਚ ਤੀਜਾ ਲਾਰਜੈਸਟ ਪ੍ਰੋਡਕਸ਼ਨ ਹੱਬ ਹੈ ਆਫਟਰ LA ਐਂਡ ਨਿਊਯਾਰਕ। ਉਸ ਤੋਂ ਬਾਅਦ ਵੈਨਕੂਵਰ ਦਾ ਨੰਬਰ ਆਉਂਦਾ ਜਿੱਥੇ ਸਭ ਤੋਂ ਜ਼ਿਆਦਾ ਫਿਲਮਾਂ ਅਤੇ ਟੀ ਵੀ ਸੀਰੀਜ਼ ਸ਼ੂਟ ਹੁੰਦੀਆਂ ਨੇ। ਅਤੇ 26,000 ਲੋਕ ਸਾਡੇ ਸੂਬੇ ਦੇ ਵਿੱਚ ਇਸ ਇੰਡਸਟਰੀ ਦੇ ਉੱਤੇ ਆਪਣੇ ਰੁਜ਼ਗਾਰ ਲਈ ਨਿਰਭਰ ਕਰਦੇ ਨੇ।
26,000 ਦੇ ਵਿੱਚ ਸੋ ਦੇਖੋ ਹੁਣ ਟਰੰਪ ਕੀ ਕਹਿੰਦੇ ਨੇ। ਪਰ ਜਿਹੜੀ ਕੱਲ੍ਹ ਨੂੰ ਮੁਲਾਕਾਤ ਹੋਣੀ ਹੈ ਵਸੋ ਜੀ ਬਿਟਵੀਨ ਮਾਰਕ ਕਾਰਨੀ ਐਂਡ ਡੋਨਲਡ ਟਰੰਪ, ਉਹ ਤੋਂ ਪਹਿਲਾਂ ਹੁਣ ਇੱਕ ਤਰ੍ਹਾਂ ਟਰੰਪ ਨੇ ਉਹੀ ਗੱਲਾਂ ਮੁੜ ਤੋਂ ਦੁਹਰਾ ਕੇ ਜਿਹੜੀ ਸਟੇਜ ਜਿਹੀ ਹੈਗੀ ਹੈ ਗੱਲਬਾਤ ਦੀ ਉਹ ਫਿਰ ਤੋਂ ਉਹਨੂੰ ਉਹ ਕਹਿ ਲਓ ਉਹਨੂੰ ਸ਼ੇਕਅਪ ਜਿਹਾ ਕਰ ਦਿੱਤਾ। ਕਿਉਂਕਿ ਜੇ ਕੱਲ੍ਹ 51st ਸਟੇਟ ਵਾਲੀ ਗੱਲ ਹੁੰਦੀ ਆ, ਜੇ ਕੱਲ੍ਹ ਇਹ ਗੱਲ ਹੁੰਦੀ ਆ ਆਹ ਫਿਲਮਾਂ ਦੇ ਉੱਪਰ ਟੈਰਿਫ ਵਾਲੀ, ਹਾਲੇ ਪੁਰਾਣੇ ਟੈਰਿਫਸ ਵਾਲੀ ਸਿਚੁਏਸ਼ਨ ਤਾਂ ਸੋਲਵ ਹੋਈ ਨਹੀਂ, ਉਹ ਤਾਂ ਰਿਜ਼ੋਲਵ ਹੋਈ ਨਹੀਂ, ਆਹ ਇੱਕ ਨਵਾਂ ਉਹਦੇ ਉੱਪਰ ਇੱਕ ਟੌਪ ਅਪ ਕਰ ਦਿੱਤਾ ਟਰੰਪ ਨੇ ਕਹਿ ਕੇ। ਸੋ ਜਿਹੜਾ ਉਹ ਕੇਓਸ ਤੇ ਖਿਲਾਰਾ ਹੈਗਾ ਉਹ ਉਸੇ ਤਰ੍ਹਾਂ ਨਿਰੰਤਰ ਜਾਰੀ ਆ।
ਬਿਲਕੁਲ। ਸੋ ਕੱਲ੍ਹ ਜਿਹੜੀ ਗੱਲਬਾਤ ਹੋਏਗੀ ਉਹਦੇ ਵਿੱਚ ਮੇਨ ਜੋ ਡਿਸਕਸ਼ਨ ਹੋਣ ਦੇ ਅਸਾਰ ਨੇ ਕਿ ਮਾਰਕ ਕਾਰਨੀ ਆਪ ਆਫਰ ਕਰਨਗੇ ਮੋਸਟ ਲਾਈਕਲੀ ਕਿ ਜੋ USMCA ਹੈ ਉਹਦੀ ਇੱਕ ਅਰਲੀ ਨੈਗੋਸੀਏਸ਼ਨ ਆਪਾਂ ਸ਼ੁਰੂ ਕਰ ਲਈਏ, ਇੱਕ ਨਵਾਂ ਅਗਰੀਮੈਂਟ ਜਿਹਨੂੰ ਆਪਾਂ ਇਕਨੋਮਿਕ ਐਂਡ ਸਿਕਿਉਰਿਟੀ ਅਗਰੀਮੈਂਟ ਕਹਿ ਰਹੇ ਹਾਂ। ਇਹ ਮੈਨੂੰ ਲੱਗਦਾ ਨਾਮ ਇਹਦੀ ਰੀਬ੍ਰਾਂਡਿੰਗ ਵੀ ਹੋ ਜਾਣੀ ਆ। ਸੋ ਇਟ ਵਿਲ ਬੀ ਐਨ ਆਲ ਟੁਗੈਦਰ ਨਿਊ ਅਗਰੀਮੈਂਟ ਮੋਸਟ ਲਾਈਕਲੀ ਇਨ ਆਲ ਪ੍ਰੋਬੇਬਿਲਿਟੀ। ਸੋ ਉਹਦੇ ਬਾਰੇ ਗੱਲਬਾਤ ਹੋਏਗੀ। ਬਾਕੀ ਡੋਨਲਡ ਟਰੰਪ ਕਿੰਨਾ ਕੁ ਦਬਾਅ ਪਾਉਂਦੇ ਨੇ ਕਿ ਗੱਲ ਜਿਹੜੀ ਆ ਐਮਬੁਸ਼ ਤੱਕ ਪਹੁੰਚਦੀ ਹੈ ਕਿ ਨਹੀਂ, ਸੁਰ ਕਿਹੋ ਜਿਹੇ ਰਹਿੰਦੇ ਨੇ? ਅਜੇ ਤੱਕ ਤਾਂ ਬੜੇ ਸਾਜ਼ਗਾਰ ਰਹੇ ਨੇ ਸੁਰ, ਜਦੋਂ ਦੇ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਨੇ। ਮੋਸਟ ਲਾਈਕਲੀ ਮਾਰਕ ਕਾਰਨੀ ਜਿਹੜੀ ਇੱਕ ਚੀਜ਼ ਆਫਰ ਕਰਨਗੇ, ਕਿਉਂਕਿ ਦੇਖੋ ਡੋਨਲਡ ਟਰੰਪ ਨੂੰ ਕੁਝ ਆਫਰ ਕਰਨਾ ਪੈਣਾ। ਇੱਥੇ ਸਾਡੀ ਇਲੈਕਸ਼ਨ ਕੈਂਪੇਨ ਚੱਲਦੀ ਸੀ ਉਹਦੇ ਵਿੱਚ ਅਸੀਂ ਹਾਲਾਂਕਿ ਇਹਦੇ ਬਾਰੇ ਬਹੁਤੀ ਗੱਲ ਨਹੀਂ ਸੀ ਕਰਦੇ, ਅਸੀਂ ਗੱਲ ਇਹ ਕਰਦੇ ਸੀ ਵੀ ਮਾਰਕ ਕਾਰਨੀ ਨੇ ਆ ਕੇ ਸਭ ਕੁਝ ਮੈਂ ਹਾਸਲ ਹੀ ਕਰਨਾ, ਹਾਸਲ ਕੀਤਾ ਜਾਏਗਾ ਮੋਸਟ ਲਾਈਕਲੀ, ਹੋਵੇਗਾ ਵੀ ਬੜੀ ਵਧੀਆ ਇੱਕ ਡੀਲ ਹਾਸਲ ਹੋਏਗੀ, ਪਰ ਉਹਦੇ ਵਾਸਤੇ ਕੁਝ ਆਫਰ ਵੀ ਕਰਨਾ ਪੈਣਾ।
ਬਿਲਕੁਲ।
ਜਿਹੜੀ ਉਹ ਆਫਰਿੰਗ ਹੋਏਗੀ ਮੋਸਟ ਲਾਈਕਲੀ ਹੋਏਗੀ ਇਨਕਰੀਜ਼ ਡਿਫੈਂਸ ਸਪੈਂਡਿੰਗ, ਕਿ ਜੋ ਮਾਰਕ ਕਾਰਨੀ ਨੇ ਇਲੈਕਸ਼ਨ ਕੈਂਪੇਨ ਦੌਰਾਨ ਵੀ ਕਿਹਾ ਸੀ ਕਿ ਉਹ ਜਿਹੜਾ GDP ਵਾਲਾ ਟਾਰਗੇਟ ਹੈ, ਨੇਟੋ ਵਾਲਾ ਟਾਰਗੇਟ, ਕਿ GDP ਦਾ 2% ਅਸੀਂ ਡਿਫੈਂਸ ਦੇ ਉੱਤੇ ਖਰਚ ਕਰਾਂਗੇ
ਪਰ 2030 ਤੱਕ,
ਉਹਨਾਂ ਨੇ 2032 ਤੋਂ ਉਹਨੂੰ ਥੋੜਾ ਪ੍ਰੀਪੋਨ ਕਰਕੇ 2030 ਤੇ ਲਿਆਂਦਾ ਸੀ। ਹੁਣ ਜੇ ਅਸੀਂ 2% ਖਰਚ ਕਰਨਾ, ਸਾਨੂੰ ਹਰ ਸਾਲ ਐਡੀਸ਼ਨਲ $20 billion ਖਰਚ ਕਰਨੇ ਪੈਣੇ
ਔਨ ਟੌਪ ਆਫ ਯੈਸ ਹਾਂਜੀ
ਐਡੀਸ਼ਨਲ। ਤੇ ਸੋ ਇਹੋ ਜਿਹੀ ਕੋਈ ਇੱਕ ਆਫਰ ਦਿੱਤੀ ਜਾਏਗੀ। ਇੱਕ ਜਿਹੜਾ F-35 ਦੀ ਪਰਚੇਜ ਨੂੰ, ਜਿਹੜੇ 88 ਜੈੱਟ ਖਰੀਦਣੇ ਸੀ
ਅਮਰੀਕਾ ਤੋਂ,
ਡੋਨਲਡ ਟਰੰਪ ਸੋਰੀ ਮਾਰਕ ਕਾਰਨੀ ਨੇ ਕਿਹਾ ਸੀ ਕਿ ਅਸੀਂ ਉਹਦਾ ਇੱਕ ਰਿਵਿਊ ਆਰਡਰ ਕਰਾਇਆ। ਸੋ ਕੀ ਉਹ ਵੀ ਹੋ ਸਕਦਾ ਕਹਿਣ ਕਿ ਅਸੀਂ ਉਹ ਜੀ ਰਿਵਿਊ ਕੈਂਸਲ ਕਰ ਰਹੇ, ਤੁਹਾਡੇ ਕੋਲੋਂ ਹੀ ਖਰੀਦਾਂਗੇ
ਟਰੰਪ ਵਾਸਤੇ ਇੱਕ ਇਰੀਟੈਂਟ ਹੋ ਸਕਦਾ।
ਸੋ ਵੀਲ ਸੀ, ਬਾਕੀ ਕੱਲ ਪਤਾ ਲੱਗੇਗਾ ਕਿ ਉਸ ਮੀਟਿੰਗ ਦੇ ਵਿੱਚੋਂ ਕੀ ਹਾਸਲ ਹੁੰਦਾ।
G7 ਸਮਿਟ ਐਤਕੀ ਹੁਣ ਕੁਝ ਹਫ਼ਤਿਆਂ ਦੇ ਵਿੱਚ ਹੀ ਜੂਨ ਦੇ ਵਿੱਚ ਹੀ ਹੈ, ਅਲਬਰਟਾ ਕੈਨਨਾਸਕਿਸ ਦੇ ਵਿੱਚ ਹੋਸਟ ਕਰਨਾ ਮਾਰਕ ਕਾਰਨੀ ਨੇ। ਉਸ G7 ਸਮਿਟ ਨੂੰ ਲੈ ਕੇ ਇੱਕ ਇਹੋ ਜਿਹੀ ਗੱਲ ਹੁੰਦੀ ਆ। ਬਾਕੀ ਹੋਰ ਵਾਸੂ ਜੀ ਕਈ ਕੰਸਰਨਸ ਨੇ ਟ੍ਰੇਡ ਨੂੰ ਲੈ ਕੇ ਆ, ਡਿਫੈਂਸ ਸਪੈਂਡਿੰਗ ਨੂੰ ਲੈ ਕੇ। ਦੇਖੋ ਟਰੰਪ ਹੁਣ ਕੱਲ੍ਹ ਨੂੰ ਕੀ ਕਹਿੰਦੇ ਨੇ, ਅਤੇ ਮਾਰਕ ਕਾਰਨੀ ਇਹ ਬਹੁਤ ਵੱਡਾ ਟੈਸਟ ਹੈ, ਤੁਸੀਂ ਇਹ ਕਹਿ ਲਓ ਮਾਰਕ ਕਾਰਨੀ ਵਾਸਤੇ ਵਿਦ ਇਨ ਦ ਫਸਟ ਵੀਕ ਆਫ ਹਿਸ ਪ੍ਰਾਈਮ ਮਿਨਿਸਟਰਸ਼ਿਪ, ਕਿਉਂਕਿ ਜਿਸ ਗੱਲ ਦਾ ਹਵਾਲਾ ਦੇ ਕੇ ਉਹ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਕੈਂਪੇਨ ਚਲਾਈ। ਹੁਣ ਤੁਸੀਂ ਹੁੰਦੇ ਹੋ ਨਾ ਵੀ ਤੁਸੀਂ ਕਹਿੰਦੇ ਹੋ ਵੀ ਮੈਂ ਜਦੋਂ ਇਹ ਮੌਕਾ ਆਇਆ ਮੈਂ ਕੰਮ ਕਰਕੇ ਦਿਖਾਊਂ, ਤੁਹਾਡੇ ਆਉਂਦੇ ਸਾਰ ਹੀ ਉਹ ਮੌਕਾ ਆ ਗਿਆ। ਸੋ ਉਹਦੇ ਵਿੱਚ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਆ, ਦੈਟ ਰਿਮੇਨਸ ਟੂ ਬੀ ਸੀਨ। ਕੱਲ ਨੂੰ ਮੇਕ ਔਰ ਬ੍ਰੇਕ ਮੂਵਮੈਂਟ ਹੋ ਸਕਦੀ ਹੈ ਇਹ।
ਯਸ, ਸੀ ਜਿਹੜੀ ਇਹ ਗੱਲ ਆ ਨਾ ਮੇਕ ਔਰ ਬ੍ਰੇਕ ਮੂਵਮੈਂਟ, ਕਿ ਬਿਗ ਮੂਵਮੈਂਟ ਆਉਂਦਿਆਂ ਸਾਰ ਟੈਸਟ, ਹੁਣ ਮਾਰਕ ਕਾਰਨੀ ਇਜ਼ ਟਰਾਇੰਗ ਟੂ ਟੋਨ ਡਾਊਨ ਦਾ ਐਕਸਪੈਕਟੇਸ਼ਨਸ ਐਸ ਵੈਲ। ਸੋ ਸਾਰੇ ਜਿਹੜੇ ਉਹਨਾਂ ਦੇ ਆਲੇ ਦੁਆਲੇ ਦੇ ਕਹਿ ਲਓ ਕਿ ਜੋ ਸਾਥੀ ਨੇ, ਉਹ ਵੀ ਮੀਡੀਆ ਨੂੰ ਇੱਕੋ ਹੀ ਗੱਲ ਕਹਿ ਰਹੇ। ਮਾਰਕ ਕਾਰਨੀ ਨੇ ਆਪ ਆਪਣੇ ਮੂੰਹੋਂ ਇਹ ਗੱਲ ਕਹੀ ਕਿ ਜਿਹੜੀ ਆ ਮੰਗਲਵਾਰ ਵਾਲੀ ਮੀਟਿੰਗ ਹੈ, ਡੂ ਨਾਟ ਐਕਸਪੈਕਟ ਵਾਈਟ ਸਮੋਕ ਆਊਟ ਆਫ ਇਟ, ਕਿ ਜਿਹੜਾ ਟਰੰਪ ਦੀ ਹੈ ਨਾ ਵੀ ਹੁਣ ਸੋਰੀ ਪੋਪ ਹੁਣ ਨਵਾਂ ਚੁਣਿਆ ਜਾਣਾ,
ਉੱਥੇ ਚਿੱਟੀ ਸਮੋਕ ਕਰ ਦਿੰਦੇ,
ਕਹਿੰਦੇ ਵੀ ਮਤਲਬ ਫੈਸਲਾ ਹੋ ਗਿਆ ਵੀ ਨਵਾਂ ਪੋਪ ਕੌਣ ਹੋਏਗਾ, ਫਿਰ ਉਹ ਚਿੱਟੀ ਸਮੋਕ ਨਿਕਲਦੀ ਹੈ ਚਿਮਨੀ ਦੇ ਵਿੱਚੋਂ। ਕਹਿੰਦੇ ਸੋ ਇੱਦਾਂ ਦਾ ਕੋਈ ਤੁਰੰਤ ਕੋਈ ਫੈਸਲਾ ਨਾ ਕਹਿੰਦੇ ਐਕਸਪੈਕਟ ਕਰ ਲਿਓ, ਵੀ ਇਹ ਤਾਂ ਇੱਕ ਇਨੀਸ਼ੀਅਲ ਸਟੈਪ ਹੋਏਗਾ, ਵੀ ਇੱਕ ਅਜੇ ਗੱਲਬਾਤ ਸ਼ੁਰੂ ਹੋਣੀ ਹੈ ਇੱਥੋਂ, ਵੀ ਇੱਥੋਂ ਕੋਈ ਇੱਕ ਅਚਾਨਕ ਕੋਈ ਨਤੀਜਾ ਨਹੀਂ ਨਿਕਲ ਜਾਣਾ।
ਸਪੀਕਿੰਗ ਆਫ ਦ ਪੋਪ ਐਂਡ ਦ ਨਿਊ ਪੋਪ, ਟਰੰਪ ਨੇ ਯਾਰ
ਪ੍ਰੈਂਡ ਦਿਓ ਗੱਲ ਹੀ ਨਾ ਕਰੋ।
ਵਾਟ ਵਾਸ ਦੈਟ?
ਆਈ ਡੋਨਟ ਨੋ
ਵਾਟ ਵਾਸ ਦੈਟ। ਟਰੰਪ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਜਨਰੇਟ ਕੀਤੀ ਇੱਕ ਫੋਟੋ ਆਫ ਹਿਮ ਡਰੈਸਡ ਅਪ ਐਜ਼ ਦ ਪੋਪ।
ਵਿਜੇ ਜੀ, ਮੈਂ
ਫੋਟੋ ਪੋਸਟ ਕਰਤੀ
ਸ਼ੁੱਕਰਵਾਰ ਸ਼ਾਮ, ਸ਼ੋ ਕਰ ਰਿਹਾ ਸੀ, ਸਾਡੇ ਇੱਕ ਲਿਸਨਰ ਨੇ ਉਹ ਫੋਟੋ ਭੇਜੀ, ਤੇ ਮੈਂ ਲਿਸਨਰ ਨੂੰ ਹੀ ਸਗੋਂ ਕਿਹਾ, ਮੈਂ ਕਿਹਾ ਯਾਰ ਇਦਾਂ ਦੀਆਂ ਸ਼ਰਾਰਤਾਂ ਨਾ ਕਰਿਆ ਕਰੋ। ਉਹ ਕਹਿੰਦੇ ਭਾਜੀ ਡੋਨਲਡ ਟਰੰਪ ਨੇ ਜੈਨ ਕੀਤੀ ਆਪ ਆਪਣੇ ਹੈਂਡਲ ਤੇ ਪੋਸਟ ਕੀਤੀ ਹੈ। ਯੈਸ, ਐਂਡ ਆਈ ਵਾਸ ਲਾਈਕ ਇਟ ਇਜ਼ ਆਲਮੋਸਟ ਯੂ ਨੋ ਬਾਰਡਰਲਾਈਨ ਇਨਸੈਂਸੀਟਿਵ ਤੁਸੀਂ ਕੀ ਕਰ ਰਹੇ ਹੋ ਯਾਰ ਤੇ ਉਹ ਕਹਿੰਦੇ ਨਹੀਂ ਯਾਰ ਡੋਨਲਡ ਟਰੰਪ ਨੇ ਆਪ ਪੋਸਟ ਕੀਤੀ ਐਂਡ ਆਈ ਲੁੱਕਡ ਇਨਟੂ ਇਟ ਐਂਡ ਆਈ ਵਾਸ ਸਪੀਚਲੈਸ ਮੈਂ ਕਿਹਾ ਮੈਂ ਹੁਣ ਇਹਦੇ ਬਾਰੇ ਕੀ ਕਮੈਂਟ ਕਰਾਂ
ਟਰੰਪ ਨੇ ਰਾਜਾ ਬਾਬੂ ਦੇਖ ਲਈ ਉਹਦੇ ਵਿੱਚ ਸੀਗਾ ਨਾ ਗੋਵਿੰਦਾ ਕਿਤੇ ਡਾਕਟਰ ਬਣਿਆ ਕਿਤੇ ਵਕੀਲ ਬਣਿਆ ਅਲੱਗ ਅਲੱਗ ਫੋਟੋਆਂ ਸੀਗੀਆਂ
ਬਟ ਵਿਜੇ ਜੀ ਇਮੇਜਿਨ ਦਿਸ
ਸੋਚੋ
ਮਤਲਬ ਡੋਨਲਡ ਟਰੰਪ ਡੂਇੰਗ ਦਿਸ ਵਿਦ ਐਨੀ ਅਦਰ ਰਿਲੀਜਨ ਇਮੇਜਿਨ ਇਮੇਜਿਨ
ਐਨੀ ਅਦਰ ਰਿਲੀਜਨ ਤੇ ਇਹ ਪਰ ਪਤਾ ਨਹੀਂ ਯਾਰ ਇਹ ਦਿਸ ਇਜ਼ ਨੈਕਸਟ ਲੈਵਲ ਸਟੂਪਿਡਿਟੀ
ਟੌਮਫੂਲਰੀ ਯਾਰ
ਦੈਟਸ ਵਾਟ ਇਟ ਇਜ਼
ਸੋ ਮੈਂ ਤਾਂ ਫੇਰ ਵੀ ਅੱਛਾ ਇਹਦੇ ਵਿੱਚ ਵਿਜੇ ਜੀ ਕ੍ਰਿਸਚੀਅਨਸ ਨੂੰ ਵੀ ਨਾ ਇੱਥੇ ਮਤਲਬ ਇਸ ਗੱਲ ਦੀ ਮੁਬਾਰਕਬਾਦ ਦੇਣੀ ਬਣਦੀ ਹੈ ਕਿ ਉਹ ਕਿੰਨੇ ਟੋਲਰੈਂਟ ਨੇ
ਹਾਂ ਇਸ ਚੀਜ਼ ਦਾ ਐਵੇਂ ਉਹਨਾਂ ਨੇ ਫਾਲਤੂ 'ਚ ਇਹਨੂੰ ਹੋਰ ਜ਼ਿਆਦਾ ਅੱਗੇ ਨਹੀਂ ਵਧਾਇਆ
ਕਿੰਨੇ ਟੋਲਰੈਂਟ
ਸਹੀ
ਕਮਾਲ
ਹੈ ਸਪੈਸ਼ਲੀ ਜਦੋਂ ਯਾਰ ਪੋਪ ਯੂਨੋ ਦਾ ਪੋਪ ਪਾਸਡ ਅਵੇ ਜਿਹੜੇ ਲੋਕੀ ਧਰਮ ਨਾਲ ਬਹੁਤ ਜੁੜੇ ਹੋਏ ਨੇ ਜਦੋਂ ਪੋਪ ਦਾ ਫਿਊਨਰਲ ਸੀ ਲੱਖਾਂ ਦੀ ਗਿਣਤੀ 'ਚ ਲੋਕ ਉੱਥੇ ਪਹੁੰਚੇ ਲੋਕਾਂ ਨੇ ਸੇਜਲ ਅੱਖਾਂ ਦੇ ਨਾਲ ਉਹਨੂੰ ਵਿਦਾਈ ਦਿੱਤੀ ਦੂਰੋਂ ਦੂਰੋਂ ਲੋਕ ਗਏ ਤੁਸੀਂ ਇਹ ਦੇਖੋ ਵੀ ਲੋਕਾਂ ਦੀ ਡੈਡੀਕੇਸ਼ਨ ਹੈਗੀ ਆ ਜਿਹੜੀ ਆਸਥਾ ਹੈਗੀ ਆ ਵੈਟੀਕਨ ਦੇ ਵਿੱਚ ਪੋਪ ਦੇ ਜਿੰਨਾ ਉਹ ਸਤਿਕਾਰ ਦਿੰਦੇ ਨੇ ਇਸ ਪੱਧਰ ਦਾ ਅਤੇ ਉਸ ਸਭ ਦੇ ਵਿੱਚ ਅਜੇ ਜਦੋਂ ਨਵਾਂ ਪੋਪ ਚੁਣਿਆ ਜਾਣਾ ਟਰੰਪ ਅਜਿਹੀ ਇੱਕ ਹਰਕਤ ਕਰ ਦਿੰਦੇ ਨੇ ਉਹ ਕੀ ਕਹੀਏ ਵਾਸੂ ਜੀ ਸਾਨੂੰ ਜਦੋਂ ਪਿਛਲੇ ਹਫ਼ਤੇ ਇਲੈਕਸ਼ਨ ਹੋਇਆ ਨਾ ਉਹ ਵੀ ਨੋ ਕਿ ਪੀਅਰ ਪੋਲੀਅਰ ਵੀ ਆਪਣੀ ਸੀ ਅੱਛਾ ਇੱਕ ਸੱਚ ਹੋਰ ਸ਼ੁੱਕਰਵਾਰ ਸੀਟ ਦੁਬਾਰਾ ਫਲਿੱਪ ਹੋ ਗਈ ਨਾ ਇੱਕ
ਹਾਂਜੀ
ਲਿਬਰਲਸ ਦੀ ਗਿਣਤੀ ਸੀਟਾਂ ਦੀ ਮੁੜ ਕੇ 169 ਹੋ ਗਈ ਆ
ਹਾਂਜੀ
ਟੋਰੋਂਟੋ ਦੇ ਏਰੀਆ ਦੀ ਇੱਕ ਸੀਟ ਫਲਿੱਪ ਹੋ ਕੇ ਕੰਜ਼ਰਵੇਟਿਵ ਤੋਂ ਲਿਬਰਲ ਦੇ ਖੇਮੇ 'ਚ ਆ ਗਈ 29 ਵੋਟਾਂ ਦੇ ਫਰਕ ਤੋਂ
ਹਾਂਜੀ ਇਹ ਓਨਟੈਰੀਓ ਦੀ ਸੀਟ ਹੈ ਮਿਲਟਨ ਈਸਟ ਹੈਲਟਨ ਹਿਲਸ ਸਾਊਥ ਇਹ ਜਿਹੜੀ ਸੀਟ ਪਹਿਲਾਂ ਕੰਸਰਵੇਟਿਵ ਉਮੀਦਵਾਰ ਪਰਮ ਗਿੱਲ ਇੱਥੋਂ 298 ਵੋਟਾਂ ਦੇ ਫਰਕ ਨਾਲ ਲੱਗੇ ਸੀਗੇ ਵੈਲੀਡੇਸ਼ਨ ਪ੍ਰੋਸੈਸ ਦੌਰਾਨ ਹੀ ਇਹ ਫਲਿੱਪ ਹੋ ਗਈ ਉੱਥੋਂ ਲਿਬਰਲ ਉਮੀਦਵਾਰ ਕ੍ਰਿਸਟੀਨਾ ਟੈਸਰ ਡਰਗਸਨ ਉਹ 29 ਵੋਟਾਂ ਦੇ ਫਰਕ ਨਾਲ ਹੁਣ ਅੱਗੇ ਹੋ ਗਏ ਨੇ ਕਿਉਂਕਿ ਫਰਕ ਹੁਣ ਸਿਰਫ 29 ਵੋਟਾਂ ਦਾ ਇੱਥੇ ਵੀ ਜੁਡੀਸ਼ੀਅਲ ਰੀਕਾਊਂਟ ਹੋਏਗੀ
ਸੋ ਜੁਡੀਸ਼ੀਅਲ ਰੀਕਾਊਂਟ ਤੋਂ ਬਾਅਦ ਵੇਖਦੇ ਹਾਂ ਨਤੀਜਾ ਕੀ ਨਿਕਲਦਾ ਪਰ ਇੱਕ ਵਾਰੀ ਫੇਰ ਤੋਂ ਹੁਣ ਲਿਬਰਲ ਦੀ ਜਿਹੜੀ ਸੀਟ ਕਾਊਂਟ ਆ ਉਹ ਵੱਧ ਕੇ 169 ਹੋ ਗਿਆ ਮਤਲਬ ਕਿ ਮੈਜੋਰਿਟੀ ਤੋਂ 3 ਸੀਟਾਂ ਘੱਟ ਨੇ ਅਜੇ ਵੀ
ਹਾਂਜੀ ਸੋ 3 ਸੀਟਾਂ ਨੇ ਵਿਜੇ ਜੀ ਹੁਣ ਜਿੱਥੇ ਆਟੋਮੈਟਿਕ ਜੁਡੀਸ਼ੀਅਲ ਰੀਕਾਊਂਟ ਹੋਣਾ ਹੈ ਜਿੱਥੇ ਵੋਟਾਂ ਦਾ ਅੰਤਰ ਬਹੁਤ ਘੱਟ ਹੈ ਸੋ ਇਹਦੇ ਨਾਲ ਇੱਕ ਆਧ ਸੀਟ ਹੋ ਸਕਦਾ ਲਿਬਰਲਸ ਨੂੰ ਕੋਈ ਹੋਰ ਮਿਲ ਜਾਏ ਪੋਸਿਬਿਲਿਟੀ ਹੈ ਮਤਲਬ ਸਾਰੇ ਇਹ ਤਾਂ ਪ੍ਰੋਬੈਬਿਲਿਟੀ ਦੀਆਂ ਗੱਲਾਂ ਨੇ
ਜੀ
ਪਲੱਸ ਜਿਹੜੀ ਗੱਲ ਚੱਲਦੀ ਹੈ ਕਿ ਲਿਬਰਲਸ ਆਰ ਰੀਚਿੰਗ ਆਊਟ ਟੂ ਦਾ ਅਦਰ ਪਾਰਟੀਜ਼ ਕੰਜ਼ਰਵੇਟਿਵਸ ਨੂੰ ਐਨਡੀਪੀ ਨੂੰ ਰੀਚ ਆਊਟ ਕਰ ਰਹੇ ਨੇ ਜਿਹਨੂੰ ਪੋਚਿੰਗ ਕਿਹਾ ਜਾਂਦਾ ਕਿ ਵੀ ਸਾਡੇ ਵੱਲ ਆ ਜਾਓ ਸੋ ਕੀ ਅਜੇ ਵੀ ਮੈਜੋਰਿਟੀ ਸਰਕਾਰ ਬਣ ਸਕਦੀ ਹੈ ਸੋ
ਪਤਾ ਨਹੀਂ
ਸੋ ਦੋ ਤਿੰਨ ਸੀਟਾਂ ਦਾ ਹੀ ਮਾਮਲਾ ਸਾਰਾ
ਫਰਾਈਡੇ ਨੂੰ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਮਾਰਕ ਕਾਰਨੀ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਐਨਡੀਪੀ ਦੇ ਨਾਲ ਕੋਈ ਇਸ ਤਰ੍ਹਾਂ ਦਾ ਐਗਰੀਮੈਂਟ ਕਰੋਗੇ ਜਿਵੇਂ ਪਹਿਲਾਂ ਪਿਛਲੀ ਸਰਕਾਰ ਵੇਲੇ ਕੀਤਾ ਗਿਆ ਸੀ ਤੇ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਕਰਨਾ ਐਸਾ ਨਹੀਂ ਕਰਨਾ
ਅਗਰੀਮੈਂਟ ਤੋਂ ਉਹਨਾਂ ਨੇ ਬਿਲਕੁਲ ਇਨਕਾਰ ਕਰਤਾ ਕਹਿੰਦੇ ਲੋੜ ਕੀ ਹੈ ਤੇ ਕਹਿੰਦੇ ਵੀ ਮੈਂ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰਕੇ ਸਾਡੀ ਸਰਕਾਰ ਬਣੀ ਹੈ ਲਿਬਰਲ ਪਾਰਟੀ ਦੀ ਕਿ ਵੋਟਾਂ ਵੀ ਕਹਿੰਦੇ ਪਾਪੂਲਰ ਵੋਟ ਵੀ ਸਾਨੂੰ ਸਭ ਤੋਂ ਜ਼ਿਆਦਾ ਮਿਲੀ ਹੈ ਤੇ ਕਹਿੰਦੇ ਸਾਡਾ ਕੰਮ ਹੈ ਸਾਰੇ ਸੂਬਿਆਂ ਦੇ ਨਾਲ ਸਾਰੇ ਪਾਰਟੀਆਂ ਦੇ ਨਾਲ ਰੱਖ ਕੇ ਕੰਮ
ਕਰਨਾ
ਭਾਈਚਾਰਿਆਂ ਨਾਲ ਕਹਿੰਦੇ ਸੀ ਇੱਕ ਪਾਰਟੀ ਨਾਲ ਕੋਈ ਸਮਝੌਤਾ ਕਿਉਂ ਕਰੀਏ ਲੋੜ ਨਹੀਂ ਤੇ ਪਰ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਵੀ ਤੁਸੀਂ ਪੋਚਿੰਗ ਕਰ ਰਹੇ ਹੋ ਕਿ ਯੂ ਰੀਚਿੰਗ ਆਊਟ ਕਹਿੰਦੇ ਵੀ ਮੈਂ ਤਾਂ ਕਹਿੰਦੇ ਸਿਰਫ ਅਜੇ ਤੱਕ ਉਧਰੋਂ ਪਲਾਂਸ਼ੈਟ ਨਾਲ ਤੇ ਇੱਕ ਉਹਨਾਂ ਨੇ ਹੋਰ ਹਾਂ ਪੀਅਰ ਪੋਲੀਅਮ ਕਹਿੰਦੇ ਦੋ ਜਣਿਆਂ ਨਾਲ ਕਹਿੰਦੇ ਮੇਰੀ ਅਜੇ ਤੱਕ ਗੱਲਬਾਤ ਹੋਈ ਹੈ ਤੇ ਕਹਿੰਦੇ ਬੜੀ ਕੰਸਟਰਕਟਿਵ ਗੱਲਬਾਤ ਹੋਈ ਉਹਨਾਂ ਨੇ ਵੀ ਵਿਜੇ ਜੀ ਮੁਕੰਮਲ ਤੌਰ ਤੇ ਡਿਨਾਈ
ਨਹੀਂ ਕੀਤਾ
ਸਾਡੀ ਪਾਰਟੀ ਦੇ ਬਾਕੀ ਬੰਦੇ ਰੀਚ ਆਊਟ ਕਰ ਰਹੇ ਨੇ ਉਹਨਾਂ ਨੇ ਕਿਹਾ ਮੇਰੀ ਗੱਲ ਤਾਂ ਅਜੇ ਸਿਰਫ ਲੀਡਰਸ ਨਾਲ ਹੀ ਹੋਈ ਹੈ
ਪਰ ਉਹਨਾਂ ਨੇ ਪੀਅਰ ਪੋਲੀਅਮ ਦੇ ਸੰਦਰਭ 'ਚ ਇਹ ਗੱਲ ਕਹੀ ਜਦੋਂ ਬਾਈ ਇਲੈਕਸ਼ਨ ਦਾ ਪੁੱਛਿਆ ਗਿਆ ਉਦੋਂ ਤੱਕ ਇਸ ਗੱਲ ਦੀ ਅਨਾਊਂਸਮੈਂਟ ਨਹੀਂ ਸੀ ਹੋਈ ਕਿ ਪੀਅਰ ਪੋਲੀਅਮ ਵਾਸਤੇ ਕਿਤੋਂ ਕੋਈ ਸੀਟ ਅਵੇਲੇਬਲ ਕਰਵਾਈ ਜਾਏਗੀ ਕਿ ਨਹੀਂ ਉਹਨਾਂ ਨੇ ਇਹ ਦੱਸਿਆ ਫਰਾਈਡੇ ਮਾਰਨਿੰਗ ਮਾਰਕ ਕਾਰਨੀ ਨੇ ਕਿ ਪੀਅਰ ਪੋਲੀਅਮ ਨਾਲ ਗੱਲ ਹੋਈ ਕਿ ਮੈਂ ਉਹਨੂੰ ਕਹਿਤਾ ਵੀ ਜਦੋਂ ਹੀ ਬਾਈ ਇਲੈਕਸ਼ਨ ਦੀ ਜੇ ਸਥਿਤੀ ਜੇ ਕੰਜ਼ਰਵੇਟਿਵ ਪਾਰਟੀ ਬਾਈ ਇਲੈਕਸ਼ਨ ਟ੍ਰਿਗਰ ਕਰਦੀ ਹੈ ਤਾਂ ਪੀਅਰ ਪੋਲੀਅਮ ਛੇਤੀ ਤੋਂ ਛੇਤੀ ਐਸ ਸੂਨ ਐਸ ਪੋਸੀਬਲ ਬਾਈ ਇਲੈਕਸ਼ਨ ਐਲਾਨ ਕਰ ਦੇਣਗੇ ਕਹਿੰਦੇ ਨੋ ਗੇਮਸ ਕਹਿੰਦੇ ਕੋਈ
ਨੋ ਗੇਮਸ ਨਥਿੰਗ ਸਟ੍ਰੇਟ
ਹਾਂ ਕਹਿੰਦੇ ਬਿਲਕੁਲ ਸਿੱਧਾ ਕੰਮ ਕਰਨਾ ਕੋਈ ਸਿਆਸੀ ਪੈਂਥੜੇਬਾਜ਼ੀ ਨਹੀਂ ਕਰਨੀ ਕਿਉਂਕਿ ਅਸੀਂ ਪਿਛਲੇ ਹਫ਼ਤੇ ਵੀ ਗੱਲ ਕਰਦੇ ਸੀ ਕਿ ਜਦੋਂ ਕੋਈ ਸੀਟ ਖਾਲੀ ਹੁੰਦੀ ਆ 6 ਮਹੀਨੇ ਦਾ ਸਮਾਂ ਹੁੰਦਾ ਪ੍ਰਧਾਨ ਮੰਤਰੀ ਦੇ ਕੋਲ ਉੱਥੇ ਜ਼ਿਮਨੀ ਚੋਣ ਐਲਾਨ ਕਰਨ ਦਾ ਸੋ ਜੇ ਮਾਰਕ ਕਾਰਨੀ ਚਾਹੁਣ ਤਾਂ ਦੇਖੋ ਫਰਾਈਡੇ ਸੀਟ ਖਾਲੀ ਹੋਈ ਆ ਫਰਾਈਡੇ ਵਾਜ਼ ਵਾਟ ਮੇ 2 ਮਈ ਸੀ ਅਤੇ ਜੇ 2 ਮਈ ਤੋਂ ਉਹ ਨਵੰਬਰ ਤੱਕ ਇਹਨੂੰ ਸਟ੍ਰੈਚ ਆਊਟ ਕਰ ਸਕਦੇ ਨੇ ਇਫ ਯੂ ਵਾਂਟਸ ਟੂ ਟਿਲ ਅਰਲੀ ਨਵੰਬਰ ਬਾਏ ਇਲੈਕਸ਼ਨ ਨੂੰ ਪਰ ਉਹ ਅਜਿਹਾ ਨਹੀਂ ਕਰਨਗੇ ਪਰ ਇਸ ਸਭ ਦੇ ਬਾਵਜੂਦ ਅੱਛਾ ਹੁਣ ਅੱਛਾ ਫਿਰ ਲੇਟਰ ਦੈਟ ਮਾਰਨਿੰਗ ਇੱਕ ਸੀਟ ਖਾਲੀ ਹੋ ਜਾਂਦੀ ਹੈ ਜੀ ਬੈਟਲ ਰਿਵਰ ਕਰੋਫੁੱਟ ਜਿਹੜੀ ਅਲਬਰਟਾ ਦੇ ਵਿੱਚ ਬੜੀ ਸੇਫ ਕੰਜ਼ਰਵੇਟਿਵ ਸੀਟ ਆ ਉੱਥੇ ਉਹ ਐਤਕੀ ਲਗਭਗ 82% ਵੋਟਾਂ ਲੈ ਕੇ ਜਿੱਤੇ ਕੰਜ਼ਰਵੇਟਿਵ ਦੇ ਉਮੀਦਵਾਰ ਡੇਮੀਅਨ ਕਿਉਰਿਕ ਉਹਨਾਂ ਨੇ ਆਪਣੀ ਸੀਟ ਖਾਲੀ ਕਰ ਦਿੱਤੀ ਹੈ ਵਾਸੂ ਜੀ ਡੇਮੀਅਨ ਕਿਉਰਿਕ 21 ਅਕਤੂਬਰ 2019 ਨੂੰ ਪਹਿਲੀ ਵਾਰੀ ਐਮ ਪੀ ਬਣੇ ਸੀ ਉੱਥੋਂ 19 ਵਾਲੀਆਂ ਚੋਣਾਂ ਜਿੱਤੇ 21 ਵਾਲੀਆਂ ਚੋਣਾਂ ਜਿੱਤੇ 21 ਅਕਤੂਬਰ 2019 ਦੀ ਤਾਰੀਖ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਇਸ ਸਾਲ ਦੀ ਫਿਰ 21 ਅਕਤੂਬਰ ਨੂੰ ਉਹਨਾਂ ਦੇ ਬਤੌਰ ਐਮ ਪੀ 6 ਸਾਲ ਪੂਰੇ ਹੋ ਜਾਣੇ ਸੀ ਅਤੇ 6 ਸਾਲ ਬਾਅਦ ਕੀ ਹੁੰਦਾ
ਪੈਨਸ਼ਨ।
ਹਾਂ
ਜਗਮੀਤ ਸਿੰਘ 2019 ਦੇ ਵਿੱਚ ਹੀ ਐਮ ਪੀ ਬਣੇ ਸਨ ਪਰ ਬਾਈ ਇਲੈਕਸ਼ਨ ਦੇ ਵਿੱਚ ਬਣੇ
ਫਰਵਰੀ ਮਾਰਚ ਦੇ ਵਿੱਚ
ਯੈਸ ਸੋ ਉਹਨਾਂ ਦਾ ਬਾਈ ਇਲੈਕਸ਼ਨ ਸੀ ਸੋ ਇਸ ਕਰਕੇ ਉਹਨਾਂ ਦੇ ਜਿਹੜੇ 6 ਮਹੀਨੇ ਪੂਰੇ ਹੋ ਰਹੇ ਸੀ ਸੋਰੀ 6 ਸਾਲ ਪੂਰੇ ਹੋ ਰਹੇ ਸਨ ਉਹ ਫਰਵਰੀ ਮਾਰਚ ਵਿੱਚ ਪੂਰੇ ਹੋ ਰਹੇ ਸੀ ਸੋ ਉਹਨਾਂ ਦੀ ਪੈਨਸ਼ਨ ਲੱਗ ਗਈ ਹੈ
ਜੋ ਕਿ 55 ਸਾਲ ਦੀ ਉਮਰ ਤੋਂ ਕਲੈਕਟ ਹੋਣੀ ਸ਼ੁਰੂ ਹੋਏਗੀ।
ਹਾਂ ਹਾਂ ਇਹ ਮਤਲਬ ਉਹਨਾਂ ਦੀ ਕਹਿ ਲਓ
ਕੁਆਲੀਫਾਈ ਕਰ ਗਏ
ਪੈਨਸ਼ਨ ਉਹ ਕੁਆਲੀਫਾਈ ਹਾਂ ਇੰਪੋਰਟੈਂਟ ਹੈ ਕਹਿਣਾ ਅਤੇ ਜਿਹੜੇ ਕੰਜ਼ਰਵੇਟਿਵ ਐਮ ਪੀ ਨੇ ਡੇਮੀਅਨ ਕਿਊਰਿਕ ਜਿਨ੍ਹਾਂ ਨੇ ਆਪਣੀ ਸੀਟ ਖਾਲੀ ਕੀਤੀ ਹੈ ਉਹਨਾਂ ਦੀ ਪੈਨਸ਼ਨ ਅਜੇ ਕੁਆਲੀਫਾਈ ਉਹ ਨਹੀਂ ਸੀ ਕੀਤੇ
6 ਮਹੀਨੇ ਪਏ
ਸੋ ਇਹਨਾਂ ਨੂੰ ਫਿਰ ਕੁਛ ਤਾਂ ਪ੍ਰੋਮਿਸ ਕੀਤਾ ਗਿਆ ਹੋਏਗਾ
ਸਹੀ ਗੱਲ ਹੈ ਸਹੀ ਗੱਲ ਹੈ
ਐਵੇਂ ਥੋੜ੍ਹੀ ਕੋਈ ਕੁਰਬਾਨੀ
ਐਵੇਂ ਥੋੜ੍ਹੇ ਕਿ ਇੰਨੀ ਕੁਰਬਾਨੀ ਦਿੰਦਾ ਸਹੀ ਗੱਲ ਉਹ ਵੀ ਇੰਨੀ ਸੇਫ ਸੀਟ ਤੋਂ ਸੋ ਪੀਅਰ ਪੋਲੀਆ ਵਾਸਤੇ ਐਟਲੀਸਟ ਸੀਟ ਖਾਲੀ ਹੋ ਗਈ ਆ ਜੇ ਵਾਸੂ ਜੀ ਛੇਤੀ ਤੋਂ ਛੇਤੀ ਵੀ ਇਲੈਕਸ਼ਨ ਕਾਲ ਹੁੰਦਾ ਸਾਰਾ ਕੁਝ ਹੁੰਦਾ ਕਿਉਂਕਿ ਪਹਿਲਾਂ ਤਾਂ ਪਾਰਲੀਮੈਂਟ ਵਾਪਸ ਆਉਣੀ ਆ ਜੂਨ ਜੁਲਾਈ ਦਾ ਮਹੀਨਾ ਹੋ ਜਾਣਾ ਜਦੋਂ ਤੱਕ ਪੀਅਰ ਪੋਲੀਆ ਬਤੌਰ ਲੀਡਰ ਮਤਲਬ ਲੀਡਰ ਤਾਂ ਉਹ ਕੰਜ਼ਰਵੇਟਿਵ ਪਾਰਟੀ ਦੇ ਹੈਗੇ ਹੀ ਨੇ ਕਿਉਂਕਿ ਉਹਨਾਂ ਵਾਸਤੇ ਸੀਟ ਖਾਲੀ ਕਰ ਦਿੱਤੀ ਗਈ ਆ ਇਸ ਨੇ ਆਈ ਥਿੰਕ ਜਿਹੜਾ ਉਹ ਸਵਾਲ ਇੱਕ ਬਣਿਆ ਹੋਇਆ ਸੀ ਕਿ ਪੋਲੀਐਫ ਦਾ ਬਤੌਰ ਲੀਡਰ ਕੀ ਫਿਊਚਰ ਹੋਏਗਾ ਉਹਨੂੰ ਵੀ ਕਾਫੀ ਹੱਦ ਤੱਕ ਰਿਜ਼ੋਲਵ ਕਰ ਦਿੱਤਾ ਸੋਲਵ ਕਰ ਦਿੱਤਾ ਕਿ ਪਾਰਟੀ ਉਹਨਾਂ ਦੇ ਨਾਲ ਖੜੀ ਆ ਪਰ ਹੁਣ ਜੇ ਬਾਈ ਇਲੈਕਸ਼ਨ ਹੁੰਦਾ ਛੇਤੀ ਤੋਂ ਛੇਤੀ ਹੁੰਦਾ ਬਾਈ ਇਲੈਕਸ਼ਨ ਦਾ ਮਤਲਬ ਇਹ ਹੋਏਗਾ ਕਿ ਪੀਅਰ ਪੋਲੀਐਫ ਉਸ ਸੀਟ ਤੋਂ ਇਲੈਕਸ਼ਨ ਜਿੱਤ ਕੇ ਇਨ ਆਲ ਲਾਈਕਲੀਹੁੱਡ ਜੋ ਆਸਾਰ ਨੇ ਜੂਨ ਜੁਲਾਈ ਹੋ ਜਾਣੀ ਆ ਅਤੇ ਉਦੋਂ ਤੱਕ ਸਮਰ ਬ੍ਰੇਕ ਹੋਈ ਹੋਣੀ ਪਾਰਲੀਮੈਂਟ ਦੀ
ਯਾ ਅੱਛਾ ਇੰਟਰਸਟਿੰਗਲੀ ਪੀਅਰ ਪੋਲੀਐਫ ਨੇ ਤਾਂ ਆਪਣੀ ਇਲੈਕਸ਼ਨ ਕੈਂਪੇਨ ਦੌਰਾਨ ਇਹ ਕਿਹਾ ਸੀ ਟੂਵਰਡਸ ਦਾ ਲਾਸਟ ਡੇਜ਼ ਇਨ ਦਾ ਕੈਂਪੇਨ ਕਿ ਵੀ ਮੈਂ ਜੇ ਪ੍ਰਧਾਨ ਮੰਤਰੀ ਬਣ ਗਿਆ ਤਾਂ ਮੈਂ ਗਰਮੀਆਂ ਦੀ ਛੁੱਟੀ ਕੈਂਸਲ ਕਰ ਦੇਣੀ ਐਮ ਪੀਜ਼ ਦੀ
ਜੀ ਜੀ ਜੀ
ਵੀ ਜਿਹੜੇ ਉਹਨਾਂ ਨੇ 100 ਡੇ ਪਲਾਨ ਸਾਂਝਾ ਕੀਤਾ ਸੀ ਉਹ 'ਚ ਕਹਿੰਦੇ ਸੀ ਮੈਂ 3 ਪੀਸਿਸ ਆਫ ਲੈਜਿਸਲੇਸ਼ਨ ਪਤਾ ਨਹੀਂ ਉਹਨਾਂ ਨੇ ਇੱਦਾਂ ਦੀ ਕੋਈ ਗੱਲ ਕੀਤੀ ਸੀ ਪੂਰਾ ਯਾਦ ਨਹੀਂ
ਜਿਹੜਾ ਬਿਲਕੁਲ ਜਿਹੜਾ ਅਖੀਰਲਾ ਦਿਨ ਸੀ
ਅਖੀਰਲੇ ਦਿਨ ਉਹਨਾਂ ਨੇ
ਜੇ ਉਹਨਾਂ ਨੇ ਕਿਹਾ ਸੀ ਵੀ ਕੋਈ 3 ਅਜਿਹੇ ਪੀਸਿਸ ਆਫ ਲੈਜਿਸਲੇਸ਼ਨ ਜੇ ਬਕਾਇਆ ਪਏ ਹੋਏ ਤੇ ਉਧਰੋਂ ਛੁੱਟੀਆਂ ਦਾ ਸਮਾਂ ਆ ਗਿਆ ਤਾਂ ਫਿਰ ਕਹਿਣਾ ਵੀ ਜੇ ਘੱਟੋ ਘੱਟ ਜਿਹੜੇ ਆਹ ਜੇ ਇਫ ਇਟ ਇਜ਼ 3 ਔਰ ਮੋਰ ਪੀਸਿਸ ਆਫ ਲੈਜਿਸਲੇਸ਼ਨ ਤਾਂ ਛੁੱਟੀ ਕੈਂਸਲ ਕੀਤੀ ਜਾਏਗੀ ਵੀ ਕੰਮ ਕਰੋ ਬਹਿ ਕੇ
ਉਹਨਾਂ ਨੇ ਕਿਹਾ ਮੈਂ ਛੁੱਟੀ ਕੈਂਸਲ ਹੀ ਕਰ ਦੇਣੀ ਹੈ ਤੇ ਆਹ 3 ਪੀਸਿਸ ਆਫ ਲੈਜਿਸਲੇਸ਼ਨ ਮੈਂ ਕਹਿੰਦੇ ਪਾਸ ਕਰਨੇ ਵਿਦ ਇਨ ਦਾ ਫਸਟ 100 ਡੇਜ਼
ਜੀ
ਛੁੱਟੀਆਂ ਕੈਂਸਲ ਕਰਾਂਗੇ
ਜੀ
ਸੋ ਕੀ ਮਾਰ ਕਾਰਨੀ ਵੀ ਇੱਦਾਂ ਦਾ ਕੋਈ ਕਦਮ ਚੁੱਕਦੇ ਨੇ ਕਿ ਕਾਰਗੁਜ਼ਾਰੀ ਆਪਣੀ ਦਿਖਾਉਣ ਲਈ ਕਿ ਵੀ ਜੀ ਹੁਣ ਕਿਉਂਕਿ ਸਾਰਾ ਇਲੈਕਸ਼ਨ ਦੇਖੋ ਮਾਰ ਕਾਰਨੀ ਵਾਸਤੇ ਤਾਂ ਮੈਨੂੰ ਲੱਗਦਾ ਇਹ ਕਰਨਾ ਵੁੱਡ ਮੇਕ ਈਵਨ ਮੋਰ ਸੈਂਸ ਕਿਉਂਕਿ ਉਹਨਾਂ ਨੇ ਪੂਰਾ ਇਲੈਕਸ਼ਨ ਇਸ ਸੈਲ ਦੇ ਉੱਤੇ ਇਸ ਪਲੈਂਕ ਦੇ ਉੱਤੇ ਲੜਿਆ ਕਿ ਜੀ ਇਸ ਵੇਲੇ ਬੜਾ ਖਤਰਾ ਸਾਨੂੰ ਅਮਰੀਕਾ ਤੋਂ ਕਿ ਕ੍ਰਾਈਸਿਸ ਸਿਚੁਏਸ਼ਨ ਆ ਵਰਲਡ ਵਾਰ 2 ਤੋਂ ਬਾਅਦ ਇੱਦਾਂ ਦੀ ਸਿਚੁਏਸ਼ਨ ਨਹੀਂ ਬਣੀ ਇੱਦਾਂ ਦੀ ਗੱਲ ਕਹੀ ਜਾ ਰਹੀ ਸੀ ਸੋ ਵਿੱਚ ਜੰਗ ਲੱਗੀ ਹੋਈ ਹੈ ਤੇ ਫਿਰ ਛੁੱਟੀ ਵੀ ਕੈਂਸਲ ਹੋਣੀ ਚਾਹੀਦੀ ਫਿਰ
ਹਾਂ ਸਹੀ ਗੱਲ ਹੈ
ਫਿਰ ਕੰਮ ਜ਼ਿਆਦਾ ਕਰਨਾ
ਚਾਹੀਦਾ ਕੰਮ ਜ਼ਿਆਦਾ ਕਰਨਾ ਚਾਹੀਦਾ ਬਾਕੀ ਇੱਕ ਵਟਸਐਪ 'ਤੇ ਮੈਸੇਜ ਆਇਆ ਕਿ ਪੀਅਰ ਪੋਲੀਐਫ ਵਾਸਤੇ ਇਹ ਜਿਹੜਾ ਸਮਾਂ ਹੈਗਾ ਇਟਸ ਟਾਈਮ ਫੋਰ ਹਿਮ ਟੂ ਇੰਟਰੋਸਪੈਕਟ ਅੰਤਰ ਝਾਤ ਮਾਰਨ ਦਾ ਸਮਾਂ ਹੈ ਅਤੇ ਕਹਿੰਦੇ ਇਟਸ ਗੁੱਡ ਫੋਰ ਹਿਮ ਹੀ ਵਿਲ ਕਮ ਬੈਕ ਸਟਰੋਂਗ ਦੇਖਣਾ ਹੋਏਗਾ ਜਦੋਂ ਵਾਪਸੀ ਕਰਦੇ ਨੇ ਜਿਵੇਂ ਵਾਪਸੀ ਹੁੰਦੀ ਹੈ ਉਹਦੇ ਵਿੱਚ ਤੇਵਰ ਬਦਲੇ ਹੁੰਦੇ ਹੋਏ ਨੇ ਕਿ ਨਹੀਂ ਕਿਉਂਕਿ ਪੀਅਰ ਪੋਲੀਐਫ ਦੇ ਤੇਵਰ ਹੀ ਕਈਆਂ ਦਾ ਮੰਨਣਾ ਕਿ ਉਹਨਾਂ ਵਾਸਤੇ ਇੱਕ ਸਮੱਸਿਆ ਬਣ ਗਏ ਇਨ ਹਿਜ਼ ਬਿਡ ਟੂ ਬਿਕਮ ਦਾ ਪ੍ਰਾਈਮ ਮਿਨਿਸਟਰ
ਅਮਰਦੀਪ ਸਿੰਘ ਜੀ ਦਾ ਮੈਸੇਜ ਆਇਆ ਕਹਿੰਦੇ ਤੁਸੀਂ ਦੇਖੋ ਵੀ ਕਿੰਨੀ ਆਇਰਨੀ ਹੈ ਇਹ ਕਹਿੰਦੇ ਵੀ ਪੀਅਰ ਪੋਲੀਐਫ ਐਲਬਰਟਾ ਦੀ ਇੱਕ ਰਾਈਡਿੰਗ ਤੋਂ ਇਲੈਕਸ਼ਨ ਜਿੱਤ ਕੇ ਪਾਰਲੀਮੈਂਟ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆਪਣੀ ਸੀਟ ਪੱਕੀ ਕਰਨਾ ਚਾਹ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਤੇ ਉਸੇ ਸੂਬੇ ਦੀ ਪ੍ਰੀਮੀਅਰ ਕਹਿੰਦੇ ਉਹ ਕਹਿ ਰਹੇ ਨੇ ਕਿ ਅਸੀਂ ਮੁਲਕ ਤੋਂ ਵੱਖਰੇ ਵੀ ਹੋ ਸਕਦੇ ਹਾਂ ਸੋ ਕਹਿੰਦੇ ਵੀ
ਪੋਲਿਟਿਕਸ ਕਿਵੇਂ ਚੱਲ ਰਹੀ ਹੈ ਹਾਂ ਸਹੀ ਗੱਲ ਹੈ ਹਾਓ ਪੋਲਿਟਿਕਸ ਇਜ਼ ਐਟ ਪਲੇ ਇੱਕ ਨਾ ਯਾਰ ਹੋਰ ਗੱਲ ਮੇਰੇ ਦਿਮਾਗ 'ਚ ਆਈ ਸੀ ਜ਼ਰੂਰੀ ਗੱਲ ਸੀ ਕੋਈ ਭੁੱਲ ਗਿਆ ਬਹੁਤ ਹੀ ਜ਼ਰੂਰੀ ਹੋਈ ਦੁਬਾਰਾ ਯਾਦ ਆ ਰਿਹਾ
ਤੁਸੀਂ ਪੀਅਰ ਪੋਲੀਐਫ ਦੀ ਗੱਲ ਕਰ ਰਹੇ ਸੀ ਕਿ ਪੀਅਰ ਪੋਲੀਐਫ ਦੀ ਜਿਹੜੀ ਛਵੀ ਹੈ ਉਹਨਾਂ ਦੀ ਸਟਰੋਂਗ ਇਮੇਜ ਹੀ ਉਹਨਾਂ ਵਾਸਤੇ ਨੁਕਸਾਨਦੇਹ ਬਣ ਗਈ ਸ਼ਾਇਦ ਤੇ ਉਸ ਤੋਂ ਬਾਅਦ ਮੈਂ ਤੁਹਾਡੀ ਗੱਲ ਕੱਟੀ ਸੀ ਤੁਹਾਨੂੰ ਆਈ ਥਿੰਕ ਉਹਦੇ ਨਾਲ ਤੁਸੀਂ ਕੋਈ ਗੱਲ ਜੋੜ ਕੇ ਕੋਈ ਕਰਨ ਲੱਗੇ ਸੀ
ਨਾ ਹੁਣੇ ਮੇਰੀ ਯਾਦ ਆਉਂਦਾ ਕੋਈ ਗੱਲ ਨਹੀਂ
ਸੋ ਵਿਜੇ ਜੀ ਥਿੰਕ ਇੰਸ਼ੋਰੈਂਸ
ਥੋੜਾ ਥਿੰਕ
ਥਿੰਕਿੰਗ ਅਬਾਊਟ ਇੰਸ਼ੋਰੈਂਸ
ਕਿਉਂਕਿ ਚਲੋ ਉਹਨਾਂ ਵਾਸਤੇ ਤੇ ਜੇ ਇੰਸ਼ੋਰੈਂਸ ਦੀ ਗੱਲ ਆ ਤਾਂ ਪੋਲੀਐਫ ਵਾਸਤੇ ਆਹ ਡੇਮੀਅਨ ਕਰਕ ਵਾਲੀ ਬੈਟਲ ਰਿਵਰ ਕਰੋਫੁੱਟ ਵਾਲੀ ਸੀਟ ਇੰਸ਼ੋਰੈਂਸ ਪਾਲਿਸੀ ਬਣ ਕੇ ਉਭਰੀ ਹੈ ਇਹ ਕਿਉਂਕਿ ਉਹਨਾਂ ਨੇ ਕਿਹਾ ਇੱਥੋਂ ਬਾਈ ਇਲੈਕਸ਼ਨ ਲੜ ਲਓ ਸੋ ਦੇਖਦੇ ਹਾਂ ਕਦੋਂ ਬਾਈ ਇਲੈਕਸ਼ਨ ਕਾਲ ਹੁੰਦਾ ਦੈਟ ਰਿਮੇਨਸ ਟੂ ਬੀ ਸੀਨ ਇਹ ਤੇ ਕਹਾਣੀ ਰਹੀ ਕੰਜ਼ਰਵੇਟਿਵ ਪਾਰਟੀ ਦੀ ਹਾਂ ਮੇਰੇ ਦਿਮਾਗ 'ਚ ਮੈਨੂੰ ਯਾਦ ਆ ਗਿਆ
ਤਾੜੀਆਂ ਵਜਾ ਦੇ
ਨਹੀਂ 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 ਠੀਕ ਹੈ ਨਾ ਸੋਸ਼ਲ ਮੀਡੀਆ 'ਤੇ ਪੋਸਟ ਦੇਖੀ ਸੀ ਵੈਸੇ ਤਾਂ ਐਵੇਂ ਕਿਸੇ ਦੀ ਇਹ ਕਹਿ ਲਓ ਕਲਪਨਾ ਕਿਸੇ ਨੇ ਕੀਤੀ ਆ ਕਿ ਜੇ ਹੁਣ ਬਾਈ ਇਲੈਕਸ਼ਨ ਹੁੰਦਾ ਕਿ ਉੱਧਰੋਂ ਦੇਖੋ ਲਿਬਰਲ ਪਾਰਟੀ ਨੇ ਵੀ ਉਮੀਦਵਾਰ ਉਤਾਰਨਾ ਮੈਦਾਨ 'ਚ ਉੱਧਰੋਂ ਐਨ ਡੀ ਪੀ ਨੇ ਵੀ ਉਮੀਦਵਾਰ ਉਤਾਰਨਾ ਅਤੇ ਜਿਹੜੇ ਪੀਪਲਸ ਪਾਰਟੀ ਵਾਲੇ ਨੇ ਉਹ ਵੀ ਉਮੀਦਵਾਰ ਉਤਾਰਨਗੇ ਕਹਿੰਦੇ ਵਟ ਇਫ ਲਿਬਰਲ ਪਾਰਟੀ ਕਹਿਣ ਜਸਟਿਨ ਟਰੂਡੋ ਐਨ ਡੀ ਪੀ ਕਹਿ ਦੇਣ ਜਗਮੀਤ ਸਿੰਘ ਅਤੇ ਪੀਪਲਸ ਪਾਰਟੀ ਵਾਲੇ ਮੈਕਸ ਬਰਨੀਏ ਕਹਿ ਦੇਣ ਕਿ ਮੈਂ ਵੀ ਜੇ ਇਸੇ ਸੀਟ ਤੋਂ ਬਾਈ ਇਲੈਕਸ਼ਨ ਲੜਨ ਆ ਰਿਹਾ ਸਾਰੇ ਲੀਡਰਾਂ ਦਾ ਉੱਥੇ ਭੇੜ ਹੋ ਜਾਣਾ ਇੱਦਾਂ ਹੋਊਗਾ ਨਹੀਂ ਵੈਸੇ, ਪਰ ਕਿਸੇ ਨੇ ਇਸ ਤਰ੍ਹਾਂ ਦੀ ਪੋਸਟ ਸੋਸ਼ਲ ਮੀਡੀਆ 'ਤੇ ਪਾਈ ਹੋਈ,
ਹੋਏਗਾ ਐਲਬਰਟਾ ਦੇ ਵਿੱਚ,
ਹੋਏਗਾ ਐਲਬਰਟਾ ਦੇ
ਸੂਬਾ ਜਿਹੜਾ ਗੱਲਾਂ ਚੱਲਦੀਆਂ ਵੀ ਵੱਖਰਾ ਹੋਣਾ ਚਾਹੁੰਦਾ।
ਹਾਂ ਐਗਜੈਕਟਲੀ, ਤਾਂ ਇਹ ਕਿਸੇ ਨੇ ਵੈਸੀ ਗੱਲ ਪਾਈ ਸੀ, ਇੱਦਾਂ ਹੋਣ ਦੇ ਆਸਾਰ ਬੜੇ ਘੱਟ ਨੇ, ਨਾਮ ਮਾਤਰ ਹੀ, ਜ਼ੀਰੋ ਹੀ ਨੇ, ਜ਼ੀਰੋ ਹੀ ਨੇ, ਬਾਕੀ ਯੂ ਨੈਵਰ ਨੋ ਇਨ ਪੋਲੀਟਿਕਸ।
ਮਿਲ ਬੈਠੇਂਗੇ ਕਿਤਨੇ ਯਾਰ,
ਖੂਬ ਜਮੇਗਾ ਰੰਗ ਰੰਗ ਜਬ ਮਿਲ ਬੈਠੇਂਗੇ ਤੀਨ ਯਾਰ, ਆਪ ਮੈਂ ਔਰ ਵਾਸੂ ਕੁਮਾਰ। ਇਹ ਤਾਂ ਠੀਕ ਹੈ,
ਨਹੀਂ ਠੀਕ ਨਹੀਂ, ਇਹ ਗੱਲ ਠੀਕ ਨਹੀਂ,
ਖੂਬ ਜਮੇਗਾ ਖਬਰੋਂ ਕਾ ਰੰਗ ਜਬ ਮਿਲ ਬੈਠੇਂਗੇ ਤੀਨ ਯਾਰ,
ਠੀਕ ਹੈ ਜੀ,
ਆਪ ਮੈਂ ਔਰ ਵਾਸੂ ਕੁਮਾਰ। ਅੱਛਾ ਵਾਸੂ ਜੀ, ਕੁਇਕਲੀ ਗੱਲ ਐਨ ਡੀ ਪੀ ਦੀ ਵੀ ਕਰ ਲਈਏ, ਕਿਉਂਕਿ ਜਗਮੀਤ ਸਿੰਘ ਚੋਣ ਹਾਰ ਗਏ ਨੇ, ਲੀਡਰ ਐਨ ਡੀ ਪੀ ਕੋਲ ਵੀ ਨਹੀਂ ਹੈਗਾ ਹੁਣ, ਤਾਂ ਜਗਮੀਤ ਸਿੰਘ ਨੇ ਇਲੈਕਸ਼ਨ ਨਾਈਟ 'ਤੇ ਹੀ ਪਿਛਲੇ ਸੋਮਵਾਰ ਦੀ ਰਾਤ 'ਤੇ ਅਨਾਊਂਸ ਕਰ ਦਿੱਤਾ ਸੀ ਆਪਣੀ ਸੀਟ ਹਾਰਨ ਮਗਰੋਂ, ਕਿ ਜਦੋਂ ਫੈਡਰਲ ਐਨ ਡੀ ਪੀ ਵੱਲੋਂ ਇੱਕ ਇੰਟਰਮ ਲੀਡਰ ਆਰਜ਼ੀ ਤੌਰ 'ਤੇ ਵੀ ਜਿਹੜਾ ਲੀਡਰ ਆ ਉਹਦੀ ਚੋਣ ਕਰ ਲਈ ਜਾਂਦੀ ਆ, ਅਤੇ ਜਗਮੀਤ ਸਿੰਘ ਆਪਣੇ ਐਨ ਡੀ ਪੀ ਦੇ ਲੀਡਰਸ਼ਿਪ ਵਾਲੇ ਅਹੁਦੇ ਤੋਂ ਲਾਂਭੇ ਹੋ ਜਾਣਗੇ। ਐਨ ਡੀ ਪੀ ਦੀ ਜਿਹੜੀ ਨੈਸ਼ਨਲ ਕਾਊਂਸਲ ਆ ਉਹਨਾਂ ਦੀ ਮੀਟਿੰਗ ਵਾਸੂ ਜੀ ਇਸ ਹਫ਼ਤੇ ਹੋਣ ਵਾਲੀ ਹੈ, ਕੁਝ ਸੂਤਰ ਇਹ ਜਾਣਕਾਰੀ ਦੇ ਰਹੇ ਨੇ ਕਿ ਇਸ ਹਫ਼ਤੇ ਦੇ ਅੰਤ ਤੱਕ ਐਨ ਡੀ ਪੀ ਵੱਲੋਂ ਵੀ ਆਪਣੇ ਇੰਟਰਿਮ ਲੀਡਰ ਦੀ ਚੋਣ ਕੀਤੀ ਜਾ ਸਕਦੀ ਹੈ।
ਜਾਂ ਸੋ ਪਾਰਟੀ ਦੇ ਜਿਹੜੇ ਆਪਣੇ ਹੀ ਉਹਨਾਂ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਰਹੇ ਜੈਨੀਫਰ ਹਾਵਰਡ ਅਤੇ ਪਾਰਟੀ ਦੇ ਸਪੋਕਸਪਰਸਨ ਐਨ ਮੈਗਰਾ, ਉਹਨਾਂ ਦੇ ਹਵਾਲੇ ਤੋਂ ਹੀ ਇਹ ਖ਼ਬਰ ਆਈ ਹੈ ਮੀਡੀਆ ਦੇ ਵਿੱਚ। ਉਹਨਾਂ ਨੇ ਹੀ ਮੀਡੀਆ ਨੂੰ ਕਿਹਾ, ਕਹਿੰਦੇ ਵੀ ਇਸ ਹਫ਼ਤੇ ਅਸੀਂ ਇੱਕ ਅਹਿਮ ਮੀਟਿੰਗ ਸੱਦਣ ਜਾ ਰਹੇ ਹਾਂ। ਸੋ ਫੈਡਰਲ ਕਾਊਂਸਲ ਜਿਹੜੀ ਹੈ ਪਾਰਟੀ ਦੀ, ਉਹਨਾਂ ਨੇ ਪਾਰਲੀਮੈਂਟਰੀ ਕੌਕਸ ਦੇ ਨਾਲ, ਸੋ ਜਿਹਨੇ 7 ਐਮ ਪੀ ਨੇ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ, ਕੰਸਲਟੇਸ਼ਨ ਕਰਕੇ, ਕਹਿੰਦੇ ਨਵਾਂ ਇੰਟਰਮ ਲੀਡਰ ਅਪੁਆਇੰਟ ਕਰਨਾ। ਸੋ ਕਹਿੰਦੇ ਵੀ ਇਹ ਜਿਹੜੀ ਮੀਟਿੰਗ ਅਸੀਂ ਸੱਦੀ ਹੈ, ਵੀ ਇਹਦੇ ਵਿੱਚ ਕਹਿੰਦੇ ਸਾਨੂੰ ਉਮੀਦ ਹੈ ਕਿ ਇਸੇ ਹਫ਼ਤੇ ਫੈਸਲਾ ਹੋ ਜਾਏਗਾ ਕਿ ਪਾਰਟੀ ਦਾ ਇੰਟਰਮ ਲੀਡਰ ਕੌਣ ਹੋਏਗਾ।
ਜੀ, ਸੋ ਕਿਉਂਕਿ 26 ਮਈ ਨੂੰ ਹਾਊਸ ਆਫ ਕਾਮਨਸ ਦੀ ਵਾਪਸੀ ਹੈ, 26 ਮਈ ਸੋਮਵਾਰ ਹੈ, 27 ਮਈ ਨੂੰ ਕਿੰਗ ਚਾਰਲਸ ਨੇ ਸਪੀਚ ਫਰੋਮ ਦਾ ਥਰੋਨ ਪੜ੍ਹਨੀ ਆ, ਅਤੇ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਪਾਰਟੀ ਨੇ ਜਾ ਕੇ ਵਿਚਰਨਾ ਹੈ, ਉੱਥੇ ਤੁਹਾਡੇ ਕੋਲ ਔਨ ਦਾ ਫਲੋਰ ਕਿਸੇ ਨਾ ਕਿਸੇ ਲੀਡਰ ਦੀ ਜ਼ਰੂਰਤ ਪੈਣੀ ਆ, ਅਤੇ ਹੋਪਫੁਲੀ ਮੇ ਬੀ ਕੰਜ਼ਰਵੇਟਿਵ ਪਾਰਟੀ ਵਾਲੇ ਪਾਸਿਓਂ ਜਿਹੜੀ ਇਹ ਅਪਡੇਟ ਆ, ਇਹ ਮੇ ਬੀ ਕੱਲ੍ਹ ਹੀ ਅੱਜ ਵੀ ਟਮੋਰੋ ਕਿ ਉਹਨਾਂ ਵੱਲੋਂ ਜਿਹੜੇ ਇੰਟਰਮ ਲੀਡਰ ਨੇ, ਇੰਟਰਮ ਲੀਡਰ ਨੇ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਕੰਜ਼ਰਵੇਟਿਵ ਪਾਰਟੀ ਨੂੰ ਜਿਨ੍ਹਾਂ ਨੇ ਲੀਡ ਕਰਨਾ ਹਾਊਸ ਦੇ ਵਿੱਚ, ਨਾਟ ਹਾਊਸ ਲੀਡਰ,
ਸੋ ਲੀਡਰ ਆਫ ਆਫੀਸ਼ੀਅਲ ਆਪੋਜੀਸ਼ਨ,
ਲੀਡਰ ਆਫ ਆਫੀਸ਼ੀਅਲ ਆਪੋਜੀਸ਼ਨ, ਹਾਂ ਦੈਟਸ ਅ ਟਾਈਟਲ,
ਇੰਟਰਮ ਲੀਡਰ ਆਫ ਆਫੀਸ਼ੀਅਲ ਆਪੋਜੀਸ਼ਨ,
ਯੈਸ,
ਉਹ ਚੁਣੇ ਜਾਣਾ। ਸੋ ਪਾਰਟੀ ਦਾ ਲੀਡਰ ਜੋ ਹੈ ਉਹ ਮੋਸਟ ਲਾਈਕਲੀ ਹੁਣ ਪੀਅਰ ਪਾਲੀਆ,
ਪੀਅਰ ਪਾਲੀਆ ਵੀ ਰਹਿਣਗੇ,
ਅੰਟਿਲ ਕਹਿ ਲਓ ਵੀ ਪੈਂਡਿੰਗ ਲੀਡਰਸ਼ਿਪ ਰਿਵਿਊ, ਉਹ ਜਦੋਂ ਵੀ ਹੁੰਦਾ। ਅੱਛਾ, ਜਿਹੜੀ ਵਿਜੇ ਜੀ ਆ ਐਨ ਡੀ ਪੀ ਵਾਲੀ ਗੱਲ ਬੜੀ ਇੰਟਰਸਟਿੰਗ ਹੈ ਕਿ ਐਨ ਡੀ ਪੀ ਦੇ ਹੁਣ ਇਹਨਾਂ ਨੇ ਆਪਣਾ ਇੰਟਰਮ ਲੀਡਰ ਚੁਣਨਾ, ਪਾਰਟੀ ਲੀਡਰ, ਤੇ ਉਹਦੇ ਵਿੱਚ ਮੰਨਿਆ ਜਾ ਰਿਹਾ ਕਿ ਇੱਕ ਅਹਿਮ, ਕਿਉਂਕਿ ਇਹ ਵੀ ਦੇਖੋ ਨਾ, ਇਹਦੇ ਵਾਸਤੇ ਵੀ ਤਾਂ ਕੈਂਪੇਨਿੰਗ ਕਰਨੀ ਪਏਗੀ ਨਾ, ਭਾਵੇਂ 7 ਹੀ ਜਣੇ ਨੇ,
ਜੀ ਜੀ ਜੀ,
ਪਰ ਉਹਨਾਂ ਨੂੰ ਕੈਂਪੇਨਿੰਗ ਤਾਂ ਕਰਨੀ ਪਏਗੀ ਜੇ ਉਹਨਾਂ ਨੇ ਲੀਡਰ ਬਣਨਾ ਪਾਰਟੀ ਦਾ, ਤੇ ਉਹਦੇ ਵਿੱਚ ਹੋ ਸਕਦਾ ਕੈਂਪੇਨ ਦੌਰਾਨ ਜਿਹੜਾ ਮੇਨ ਪਲੈਂਕ ਹੋਏ, ਜਿਹੜਾ ਮੇਨ ਵਾਅਦਾ, ਜਿਹੜਾ ਮੇਨ ਮੁੱਦਾ ਹੋਏ, ਉਹ ਵੀ ਅਸੀਂ ਪਾਰਟੀ ਨੂੰ ਆਫੀਸ਼ੀਅਲ ਪਾਰਟੀ ਸਟੇਟਸ ਹਾਸਲ ਕਰਕੇ
ਦਿਖਾਵਾਂਗੇ,
ਕਿ ਵੀ ਹੁਣ ਕਿਉਂਕਿ 12 ਸੀਟਾਂ ਚਾਹੀਦੀਆਂ ਸੀ ਆਫੀਸ਼ੀਅਲ ਪਾਰਟੀ ਸਟੇਟਸ ਲਈ, ਇਹਨਾਂ ਨੂੰ 7 ਹੀ ਆਈਆਂ ਨੇ, ਸੋ ਪਾਰਟੀ ਦੇ ਕੋਲ ਆਫੀਸ਼ੀਅਲ ਪਾਰਟੀ ਸਟੇਟਸ ਨਹੀਂ ਰਿਹਾ। ਸੋ ਜਿਹੜਾ ਵੀ ਕੋਈ ਨਵਾਂ ਲੀਡਰ ਹੋਏਗਾ ਜਾਂ ਇੰਟਰਮ ਲੀਡਰ ਹੋਏਗਾ, ਉਹ ਇਹ ਵਾਅਦਾ ਕਰੇਗਾ ਮੋਸਟ ਲਾਈਕਲੀ ਕਿ ਜੀ ਮੈਂ ਤੁਹਾਡੇ ਹੱਕਾਂ ਲਈ ਲੜਾਂਗਾ ਜਾ ਕੇ, ਤੇ ਪਾਰਟੀ ਨੂੰ ਮੈਂ ਆਫੀਸ਼ੀਅਲ ਪਾਰਟੀ ਸਟੇਟਸ ਲੈ ਕੇ ਦਿਖਾਵਾਂਗਾ। ਪਰ ਮਾਰਕ ਕਾਰਨੀ ਨੇ ਜਿਹੜੀ ਗੱਲ ਕੀਤੀ ਹੈ,
ਕਿਸੇ ਲੋੜ ਨਹੀਂ,
ਕਿਸੇ ਲੋੜ ਨਹੀਂ,
ਉਹਨਾਂ ਨੇ ਟਰੰਪ
ਐਗਰੀਮੈਂਟ ਹੀ ਨਹੀਂ ਕਰਨਾ,
ਜੋ ਟਰੰਪ ਕੈਨੇਡਾ ਬਾਰੇ ਕਹਿੰਦੇ ਨੇ ਉਦਾਂ ਦੀ ਗੱਲ ਕਰਨੀ ਨੇ ਐਨਡੀਪੀ ਬਾਰੇ ਕਹਿੰਦੇ,
ਹਾਂ ਸੋ ਉਦਾਂ ਦੀ ਗੱਲ ਉਹਨਾਂ ਨੇ ਐਨਡੀਪੀ ਨਾਲ ਕਰਤੀ ਹੈ। ਹੁਣ ਪਿਛਲੇ ਦਿਨ ਹੀ ਤੁਹਾਨੂੰ ਯਾਦ ਹੋਣਾ, ਡੌਨ ਡੇਵਿਸ ਜਿਹੜੇ ਐਮਪੀ ਬਣ ਗਏ
ਐਨਡੀਪੀ ਦੇ ਵੈਨਕੂਵਰ ਕਿੰਗਜ਼ਵੇ ਤੋਂ,
ਉਹਨਾਂ ਨੇ ਇਹ ਗੱਲ ਕਹੀ ਗੱਲਾਂ ਬਾਤਾਂ ਦੇ ਵਿੱਚ, ਕਹਿੰਦੇ ਵੀ ਮੈਂ ਇੱਕ ਪ੍ਰਪੋਜ਼ਲ ਤਿਆਰ ਕਰ ਰਿਹਾ ਵੀ ਜਦੋਂ ਵੀ ਪਾਰਲੀਮੈਂਟ ਰਿਜ਼ਿਊਮ ਹੁੰਦੀ ਹੈ ਤੇ ਅਸੀਂ ਇਹ ਮੋਸ਼ਨ ਲੈ ਕੇ ਆਵਾਂਗੇ ਕਿ 12 ਹੀ ਕਿਉਂ, ਵੀ ਘੱਟ ਸੀਟਾਂ ਦੇ ਨਾਲ ਆਫੀਸ਼ੀਅਲ ਪਾਰਟੀ ਸਟੇਟਸ ਮਿਲਣਾ ਚਾਹੀਦਾ। ਤੇ ਉਹਨਾਂ ਨੇ ਉਦੋਂ ਕਿਹਾ ਸੀ, ਕਹਿੰਦੇ ਐਵਰੀਥਿੰਗ ਇਜ਼ ਨੈਗੋਸ਼ੀਏਬਲ ਇਨ ਪੋਲਿਟਿਕਸ। ਉਦੋਂ ਉਹਨਾਂ ਨੂੰ ਸ਼ਾਇਦ ਉਮੀਦ ਹੋਏਗੀ ਵੀ ਮਾਰਕ ਕਾਰਨੀ ਜਾਂ ਲਿਬਰਲਸ ਰੀਚ ਆਊਟ ਕਰਨਗੇ ਫੋਰ ਅ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ, ਉਹਨਾਂ ਨੇ ਕੀਤਾ ਹੀ ਨਹੀਂ ਹੁਣ, ਤੇ ਹੁਣ ਇਜ਼ ਐਵਰੀਥਿੰਗ ਨੈਗੋਸ਼ੀਏਬਲ ਇਨ ਪੋਲਿਟਿਕਸ।
ਜਾਂ ਫਿਰ ਇਹ ਕਹਿ ਲਓ ਕਿ ਮਾਰਕ ਕਾਰਨੀ ਨੇ ਫਰਾਈਡੇ ਵਾਲੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਐਨ ਡੀ ਪੀ ਦੇ ਸੰਦਰਭ 'ਚ ਗੱਲ ਆਖੀ, ਉਹ ਉਹਨਾਂ ਦਾ ਨੈਗੋਸੀਏਸ਼ਨ ਦਾ ਮਾਸਟਰ ਸਟ੍ਰੋਕ ਆ, ਉਹਨਾਂ ਨੇ ਆਪਣੀ ਜਿਹੜੀ ਲੈਵਰੇਜ ਆ ਉਹ ਹੋਰ ਮਜ਼ਬੂਤ ਕਰ ਲਈ ਹੈ।
ਮੈਂ ਡੋਨਲਡ ਟਰੰਪ ਸੇ ਸਿੱਖਿਆ, ਕੋਈ ਮਿਲ ਗਿਆ
ਨਾ, ਮੈਂ ਟਰੰਪ ਸੇ ਸਿੱਖਿਆ।
ਵਾਸੂ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਲੈ ਇਹ ਕੀ,
ਅੱਛਾ ਨਹੀਂ,
ਅੱਛਾ ਲੋਕੀ ਨਾ ਅੱਗੇ ਕਨਫਿਊਜ਼ ਹੋਈ ਜਾਂਦੇ ਆ ਵੀ ਸਾਡੇ ਦੋਹਾਂ 'ਚ ਵਿਜੇ ਕੌਣ ਆ, ਵਾਸੂ ਕੌਣ ਆ।
ਅੱਛਾ
ਤੁਸੀਂ ਆ ਕਹਿਤਾ, ਮੈਂ ਕਿਹੜਾ, ਅੱਛਾ ਅੱਜ ਮੈਂ ਪੱਕਾ ਸੁਣ ਕੇ ਆਇਆ,
ਵਿਜੇ ਜੀ ਦਾ ਕਹਿਣਗੇ।
ਹਾਲੇ ਨਹੀਂ,
ਹਾਲੇ ਨਹੀਂ,
ਹਾਲੇ ਬ੍ਰੇਕ ਲੈਣ ਲੱਗਾ ਮੈਂ।
ਠੀਕ ਹੈ,
ਚਲੋ, ਉਹ ਸਾਊਥ ਕੋਰੀਆ ਵਾਲੀ ਖਬਰ ਵੀ ਤਾਂ ਕਰਨੀ ਆ।
ਓ ਹਾਂ,
ਤੁਹਾਨੂੰ ਵੀ ਤਾਂ ਆਉਂਦੀ ਆ, ਮੈਨੂੰ ਵੀ ਆਉਂਦੀ ਆ। ਇਕੱਠੇ ਕਰਦੇ ਹਾਂ ਭਰਾਵਾ।
ਠੀਕ ਹੈ ਜੀ, ਠੀਕ ਹੈ ਜੀ। ਵਿਜੇ ਜੀ ਸਨੀ ਜੀ ਦਾ ਮੈਸੇਜ ਆਇਆ
ਕੀ ਕਹਿੰਦੇ ਸਨੀ
ਉਹ ਦੱਸਦੇ ਕਹਿੰਦੇ ਵੀ ਰੋਜ਼ ਉਹ ਕੈਮਲੂਪਸ ਜਾਂਦੇ ਨੇ ਡਰਾਈਵ ਕਰਕੇ ਕੰਮ ਦੇ ਸਿਲਸਿਲੇ ਵਿੱਚ
ਅੱਛਾ
ਤੇ ਸੋ ਕਹਿੰਦੇ ਕਿ ਤੁਹਾਡੇ ਬਿਨਾਂ ਕਹਿੰਦੇ ਵੀ ਇਹ ਸਫ਼ਰ ਜਿਹੜਾ ਵੀ ਇਹ ਕੱਟਣਾ ਔਖਾ ਹੋਏਗਾ
ਯੂੰ ਹੀ ਕੱਟ ਜਾਏਗਾ ਸਫ਼ਰ ਸਾਥ ਚੱਲਣੇ ਸੇ
ਇਹੀ ਲਿਖਿਆ ਉਹਨਾਂ ਨੇ
ਕੈਮਲੂਪਸ ਆਏਗਾ ਨਜ਼ਰ ਸਾਥ ਚੱਲਣੇ ਸੇ ਬਹੁਤ ਮਿਹਰਬਾਨੀ ਥੈਂਕ ਯੂ ਸਨੀ ਜੀ ਤੁਸੀਂ ਆਪਣੇ ਨਾਲ ਨਾਲ ਸਾਨੂੰ ਰੱਖਦੇ ਹੋ ਬਹੁਤ ਧੰਨਵਾਦ
ਥੈਂਕ ਯੂ
ਵਾਸੂ ਜੀ ਇਹੀ ਜੀ ਗੱਲ ਹੁਣ ਸਾਊਥ ਕੋਰੀਆ ਵਾਲੇ ਕੈਨੇਡਾ ਨੂੰ ਵੀ ਕਹਿ ਰਹੇ ਨੇ ਕਿ ਸਾਨੂੰ ਆਪਣੇ ਨਾਲ ਨਾਲ ਰੱਖ ਲਓ ਖਾਸ ਤੌਰ 'ਤੇ ਜਿਹੜੀ ਹੁਣ ਕੈਨੇਡਾ ਨੂੰ ਡਿਫੈਂਸ ਸਪੈਂਡਿੰਗ ਦੇ ਵਿੱਚ ਨਵੀਆਂ ਇਨਵੈਸਟਮੈਂਟਸ ਕਰਨੀਆਂ ਪੈਣਗੀਆਂ ਆ ਕੱਲ੍ਹ ਜਦੋਂ ਟਰੰਪ ਨਾਲ ਮੀਟਿੰਗ ਹੋਣੀ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਯੂ ਮੈਨਸ਼ਨਡ ਕਿ ਵੱਖੋ ਵੱਖਰੇ ਜਿਹੜੇ ਟੋਪਿਕਸ ਮਾਰਕ ਕਾਰਨੀ ਨੇ ਡੋਨਲਡ ਟਰੰਪ ਨਾਲ ਡਿਸਕਸ ਕਰਨੇ ਨੇ ਉਹਦੇ ਵਿੱਚ ਡਿਫੈਂਸ ਸਪੈਂਡਿੰਗ ਦਾ ਵੀ ਜ਼ਿਕਰ ਆਏਗਾ ਤੁਸੀਂ ਜ਼ਿਕਰ ਉਹ ਵੀ ਕੀਤਾ ਕਿ ਕੈਨੇਡਾ ਨੇ ਆਲਰੇਡੀ ਅਮਰੀਕਾ ਤੋਂ ਜਿਹੜੇ ਲੜਾਕੂ ਜਹਾਜ਼ F-35 ਖਰੀਦਣ ਦਾ ਜਿਹੜਾ ਇੱਕ ਪਹਿਲਾਂ ਇਕਰਾਰਨਾਮਾ ਸਾਈਨ ਕੀਤਾ ਹੋਇਆ 16 ਜਹਾਜ਼ਾਂ ਦਾ ਡਿਪੋਜ਼ਿਟ ਵੀ ਕੈਨੇਡਾ ਦੇ ਚੁੱਕਾ 16 ਜਹਾਜ਼ਾਂ ਦੀ ਡੀਲ 'ਚੋਂ ਤਾਂ ਕੈਨੇਡਾ ਬੈਕਆਊਟ ਕਰ ਨਹੀਂ ਸਕਦਾ ਪਰ ਟੋਟਲ ਜਹਾਜ਼ ਜਿਹੜੇ ਰਿਪਲੇਸ ਹੋਣੇ ਨੇ ਦਾ ਨੰਬਰ ਇਜ਼ 88 ਅਤੇ ਮਾਰਕ ਕਾਰਨੀ ਉਹਨਾਂ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਵੀ ਇੱਕ ਰਿਵਿਊ ਐਲਾਨ ਚੁੱਕੇ ਨੇ ਕਿ ਜੀ ਹੋ ਸਕਦਾ ਅਮਰੀਕਾ ਤੋਂ ਅਸੀਂ ਜਹਾਜ਼ ਖਰੀਦੀਏ ਨਾ ਜੇ ਡੋਨਲਡ ਟਰੰਪ ਸਾਨੂੰ ਇਸ ਤਰ੍ਹਾਂ ਦੇ ਦਬਕੇ ਮਾਰ ਰਹੇ ਨੇ ਧਮਕੀਆਂ ਦੇ ਰਹੇ ਨੇ ਸੋ ਇਹ ਸਾਰੀ ਚੀਜ਼ ਨੇ ਦੇਖੋ ਇੱਕ ਇਸ਼ਾਰਾ ਕੀ ਕਰ ਦਿੱਤਾ ਟੂ ਦ ਰੈਸਟ ਆਫ ਦ ਵਰਲਡ ਕਿ ਕੈਨੇਡਾ ਨੂੰ ਆਪਣੀ ਮਿਲਟਰੀ ਨੂੰ ਆਪਣੀ ਨੇਵੀ ਨੂੰ ਆਪਣੇ ਏਅਰਫੋਰਸ ਨੂੰ ਬਿਹਤਰ ਕਰਨ ਦੇ ਲਈ ਇਨਵੈਸਟਮੈਂਟ ਤਾਂ ਕਰਨੀ ਪੈਣੀ ਆ ਅਤੇ ਜੇ ਕੈਨੇਡਾ ਅਮਰੀਕਾ ਤੋਂ ਸਮਾਨ ਨਹੀਂ ਖਰੀਦਦਾ ਡਿਫੈਂਸ ਇਕੁਇਪਮੈਂਟ ਨਹੀਂ ਖਰੀਦਦਾ ਤਾਂ ਯੂਰਪ ਵਾਸਤੇ ਇੱਕ ਨੈਚੁਰਲ ਸਬਸਟੀਚਿਊਟ ਮੰਨਿਆ ਜਾਂਦਾ ਵੀ ਯੂਰਪ ਤੋਂ ਸਮਾਨ ਆਏਗਾ ਸਾਊਥ ਕੋਰੀਆ ਵਾਲਿਆਂ ਨੇ ਵਾਸੂ ਜੀ ਇਹਦੇ ਵਿੱਚ ਮੌਕਾ ਵੇਖਿਆ ਸਰਕਾਰ ਦੀ ਕਿਸੇ ਮੰਗ ਦੇ ਬਾਵਜੂਦ ਅਨਸੋਲੀਸਿਟਿਡ ਉਹਨਾਂ ਨੇ ਕੁਝ ਪ੍ਰਪੋਜ਼ਲਸ ਦੱਸਿਆ ਜਾ ਰਿਹਾ ਕਿ ਮਾਰਚ ਦੇ ਮਹੀਨੇ ਕੈਨੇਡੀਅਨ ਸਰਕਾਰ ਨੂੰ ਭੇਜੀਆਂ ਸੀ ਸਾਊਥ ਕੋਰੀਆ ਦੀਆਂ 3 ਵੱਖੋ ਵੱਖਰੀਆਂ ਕੰਪਨੀਆਂ ਨੇ
ਵਿਜੇ ਜੀ ਇਹਦੇ ਬਾਰੇ ਗੱਲ ਕਰਦੇ ਹਾਂ ਹੁਣੇ ਹੁਣੇ ਇੱਕ ਬ੍ਰੇਕਿੰਗ ਨਿਊਜ਼ ਇਹ ਆ ਰਹੀ ਹੈ ਕਿ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਹੁਣ ਜਿਹੜੇ ਕੋਈ ਇਲੀਗਲ ਇਮੀਗ੍ਰੈਂਟਸ ਨੇ ਜਿਹੜੇ ਅਮਰੀਕਾ 'ਚ ਰਹਿ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਸਾਡੇ ਕੋਲੋਂ ਹਜ਼ਾਰ ਡਾਲਰ ਲੈ ਲਓ ਆਪਣੇ ਆਪਣੇ ਮੁਲਕ ਵਾਪਸ ਚਲੇ ਜਾਓ
ਐਂਡ ਗੋ ਬੈਕ
ਸੋ ਸੈਲਫ ਡਿਪੋਰਟ
ਓ
$1,000 ਨਾ ਮੰਨ ਜਾਏਗਾ ਕੋਈ
ਅੱਗੇ ਚੱਲ ਕੇ ਓਪਨਲਾਈਨ ਕਰਦੇ ਹਾਂ ਲੋਕਾਂ ਨੂੰ ਪੁੱਛਦੇ ਹਾਂ ਇਹਦੇ ਬਾਰੇ ਜੀ ਦੈਟਸ
ਹੈਨਾ
ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਹੀ ਇਹ ਨਿਊਜ਼ ਰਿਲੀਜ਼ ਕੱਢੀ ਹੈ ਵਾਸੂ ਜੀ ਮੈਂ ਕਿਹਾ ਪਹਿਲਾਂ ਤੁਹਾਨੂੰ ਹੀ ਭੇਜਤੀ ਉਹਨਾਂ ਨੇ ਤੇ ਨਹੀਂ ਤੁਸੀਂ ਸਾਂਝੀ ਕਰ ਲਓ ਕਿਉਂਕਿ ਤਾਜ਼ੀ ਖਬਰ ਇਹ ਆ ਰਹੀ ਆ ਕਿ ਟਰੈਵਲ ਅਸਿਸਟੈਂਸ ਲਈ ਅਤੇ ਜਿਹਨਾਂ ਲੋਕਾਂ ਨੂੰ ਜਿਹੜੇ CBP ਹੋਮ ਐਪ ਯੂਜ਼ ਕਰਦੇ ਨੇ ਨਾ ਵੀ ਉਸਦੇ ਰਾਹੀਂ ਉਹ ਦੱਸ ਦੇਣ ਜਿਹੜੇ ਆਪਣੇ ਆਪ ਨੂੰ ਰਿਮੂਵ ਕਰਾਉਣਾ ਚਾਹੁੰਦੇ ਨੇ ਅਤੇ $1,000 ਉਹਨਾਂ ਨੂੰ ਮਿਲ ਜਾਏਗਾ ਐਂਡ ਦੇ ਵਿਲ ਬੀ ਡੀ ਪ੍ਰਾਇਓਰਟਾਈਜ਼ ਫੋਰ ਡਿਟੈਂਸ਼ਨ ਐਂਡ ਰਿਮੂਵਲ
ਤੁਸੀਂ ਦੇਖੋ ਜਿਹੜੀ ਮਜ਼ਾਕ ਦੇ ਤੌਰ ਤੇ ਗੱਲ ਕਹੀ ਪਹਿਲਾਂ ਤੁਹਾਨੂੰ ਹੀ ਭੇਜਤੀ ਇਹਨਾਂ ਨੇ ਪ੍ਰੈਸ ਰਿਲੀਜ਼ ਤੇ ਜੇ ਤੁਸੀਂ ਕਿਸੇ ਹੋਰ ਮੁਲਕ ਦੇ ਸੰਬੰਧ ਵਿੱਚ ਕਹੀ ਹੁੰਦੀ ਤੇ ਫਿਰ ਨਾਲ ਹੀ ਟੈਗ ਹੋ ਜਾਂਦਾ ਵੀ ਇਹ ਤਾਂ ਫਲਾਣੇ ਮੁਲਕ ਦਾ ਏਜੰਟ ਆ ਅਮਰੀਕਾ ਨਾਲ ਜਿੱਦਾਂ ਸਾਡੇ ਸੰਬੰਧ ਚੱਲ ਰਹੇ ਨੇ ਜਲਦ ਇੱਦਾਂ ਵੀ ਹੋ ਸਕਦਾ ਵੀ ਜੇ ਤੁਸੀਂ ਕਹੋ ਵੀ ਅਮਰੀਕਾ ਦੀਆਂ ਇਹਨਾਂ ਕੋਲ ਬਹੁਤ ਖ਼ਬਰਾਂ ਹੁੰਦੀਆਂ ਤੁਹਾਨੂੰ ਕਹੇਗਾ ਵੀ ਅਮਰੀਕੀ ਏਜੰਟ ਆ
ਚਲੋ ਦੇਖਦੇ ਹਾਂ
ਕਹਿੰਦੇ
ਸੈਲਫ ਡਿਪੋਰਟ ਯੈਸ $1,000 ਇਹ ਯੂਰਪ ਦਾ ਕਈ ਹੋਰ ਕੰਟਰੀਜ਼ ਦਾ ਆਪਾਂ ਇੱਕ ਲਾਸਟ ਈਅਰ ਵੀ ਡਿਡ ਅ ਸਟੋਰੀ ਯੂਰੋਪੀਅਨ ਕਈ ਕੰਟਰੀਜ਼ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਚੱਲਦਾ ਹੈ ਨਾ ਆਈ ਥਿੰਕ ਉਦੋਂ ਤਜਵੀਜ਼ ਇਹ ਚੱਲੀ ਸੀ ਕਿ ਕੈਨੇਡਾ ਦੇ ਵਿੱਚ ਵੀ ਕਿਉਂਕਿ ਇਸ ਵੇਲੇ ਟੈਂਪਰੇਰੀ ਵਰਕਰਸ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਨੇ ਅਤੇ ਟੈਂਪਰੇਰੀ ਵਰਕਰਸ ਨੂੰ ਇਸ ਵੇਲੇ ਸਰਕਾਰ ਦਾ ਟਾਰਗੇਟ ਤਾਂ ਇਹੀ ਹੈ ਨਾ ਕਿ ਟੈਂਪਰੇਰੀ ਵਰਕਰਸ ਦੀ ਗਿਣਤੀ ਘਟਾਈਏ ਜਾਂ ਤਾਂ ਉਹਨਾਂ ਨੂੰ ਪਰਮਾਨੈਂਟ ਰੈਜੀਡੈਂਸੀ ਦਾ ਪੈਥਵੇ ਦੇ ਕੇ ਅੱਗੇ ਪਰਮਾਨੈਂਟ ਰੈਜੀਡੈਂਸ ਦੇ ਵੀ ਜਿਹੜੇ ਸਪੋਟਸ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਹੋਈ ਆ ਔਰ ਔਨ ਦੀ ਅਦਰ ਸਾਈਡ ਕਿ ਉਹਨਾਂ ਨੂੰ ਕਿ ਉਹ ਆਪ ਹੀ ਮੁਲਕ ਛੱਡ ਕੇ ਚਲੇ ਜਾਣ ਸੋ ਕੀ ਉਦੋਂ ਇਹ ਗੱਲ ਬੜੀ ਚੱਲੀ ਸੀ ਕਿ ਜਿਵੇਂ ਦੁਨੀਆ ਦੇ ਹੋਰ ਕਈ ਯੂਰੋਪੀਅਨ ਮੁਲਕ ਕਰਦੇ ਨੇ ਕੈਨੇਡਾ ਨੂੰ ਵੀ ਅਜਿਹਾ ਕਰਨਾ ਚਾਹੀਦਾ ਕਿ ਨਹੀਂ ਪਰ ਅਮਰੀਕਾ ਨੇ ਅਜਿਹਾ ਜ਼ਰੂਰ ਕਰ ਦਿੱਤਾ ਟੇਕ $1,000 ਐਂਡ ਗੋ ਹੋਮ ਆਪਣੇ ਆਪ ਇਲੀਗਲ ਵਿਅਕਤੀਆਂ ਨੂੰ
ਯਾ ਦੀਪਕ ਸ਼ਰਮਾ ਜੀ ਦਾ ਮੈਸੇਜ ਆਇਆ ਕਹਿੰਦੇ ਇਹ ਤਾਂ ਵੀ ਚੂਹੇ ਫੜਨ ਵਾਸਤੇ ਕੜਿੱਕੀ ਦੇ ਵਿੱਚ ਕਹਿੰਦੇ ਥੋੜ੍ਹਾ ਜਿਹਾ
ਵੇਟ ਹੈ
ਵੇਟ
ਵਾਸੂ ਜੀ ਇੱਕ ਨਾ ਇੱਦਾਂ ਹੀ ਇੱਕ ਵਾਰ ਗੱਲ ਹੁੰਦੀ ਸੀ ਕੈਨੇਡਾ ਦੀ ਸਰਕਾਰ ਨੂੰ ਯਾਰ ਪਹਿਲਾਂ ਸਾਊਥ ਕੋਰੀਆ ਵਾਲੀ ਖਬਰ ਚਲੋ ਅੱਗੇ ਚੱਲ ਕੇ ਕਰਦੇ ਹਾਂ ਉਹਦੇ ਨਾਲ ਜੁੜਦੀ ਆ
ਸਾਊਥ ਕੋਰੀਆ ਕੈਨ ਵੇਟ
ਇਟ ਕੈਨ ਵੇਟ ਉਹਦੇ ਨਾਲ ਨਾ ਇੱਥੇ ਹੀ ਗੱਲ ਚੱਲਦੀ ਸੀ ਜਦੋਂ ਇਹ ਯੂਰੋਪੀਅਨ ਖਬਰ ਆਈ ਨਾ ਮੈਨੂੰ ਯਾਦ ਆ ਆਫਿਸ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਤਾਂ ਡਾਕਟਰ ਭੁੱਲਰ ਨੇ ਗੱਲ ਕੀਤੀ ਉਹ ਕਹਿੰਦੇ ਕੈਨੇਡਾ ਨੂੰ ਤਾਂ ਐਂ ਕਰਨਾ ਚਾਹੀਦਾ ਡੈਫੀਸਿਟ ਦੇਖੋ ਇਹਨਾਂ ਦਾ ਕਿੰਨਾ ਹੋਇਆ ਕਿ ਜਿਹੜਾ ਕੋਈ ਬੰਦਾ ਸਿਟੀਜ਼ਨ ਆ ਆਲਰੇਡੀ ਜਾਂ ਪਰਮਾਨੈਂਟ ਰੈਜੀਡੈਂਟ ਆ ਕੋਈ ਸਪੈਸ਼ਲੀ ਜਿਹੜਾ ਰਿਟਾਇਰਡ ਆ ਬਜ਼ੁਰਗ ਆ ਬਜ਼ੁਰਗਾਂ ਦੀ ਇਹ ਹੁੰਦੀ ਕੋਸ਼ਿਸ਼ ਵੀ ਯਾਰ ਅਸੀਂ ਜ਼ਿਆਦਾ ਸਮਾਂ ਹੁਣ ਆਪਣੇ ਜਿਹੜਾ ਨੇਟਿਵ ਕੰਟਰੀ ਆ ਉੱਥੇ ਲਾਈਏ ਕਹਿੰਦੇ ਵੀ ਸਾਨੂੰ ਇਹ ਮੌਕਾ ਦੇ ਦਿਓ ਵੀ ਅਸੀਂ ਆਪਣੀ ਪਰਮਾਨੈਂਟ ਰੈਜੀਡੈਂਸੀ ਜਾਂ ਸਿਟੀਜ਼ਨਸ਼ਿਪ ਕਿਸੇ ਹੋਰ ਨੂੰ ਵੇਚ ਦਿੰਦੇ ਹਾਂ ਉਹਦੇ ਵਿੱਚੋਂ ਸਰਕਾਰ ਆਪਣਾ ਕੱਟ ਲੈ ਲਵੇ ਤੇ ਕਹਿੰਦੇ ਜਿਹੜੇ ਆਹ ਬੰਦੇ ਨੇ ਇਹਨਾਂ ਵਾਸਤੇ ਰਿਟਾਇਰਮੈਂਟ ਦਾ ਇੱਕ ਲੰਬ ਸਮ ਪੈਸਾ ਆ ਗਿਆ ਤੇ ਉਹ ਬੰਦਾ ਉੱਥੇ ਜਾ ਕੇ ਤੁਹਾਡਾ ਜਿਹੜਾ ਰਿਟਾਇਰਡ ਵਿਅਕਤੀ ਸੀ ਜਿਹੜਾ ਤੁਹਾਡੇ ਹੈਲਥ ਕੇਅਰ ਸਿਸਟਮ ਦੇ ਉੱਪਰ ਜ਼ਿਆਦਾ ਜਿਹੜਾ ਨਿਰਭਰ ਸੀ ਉਹ ਵਾਪਸ ਚਲਾ ਗਿਆ, ਤੁਹਾਡੇ ਕੋਲ ਉਹਦੀ ਏਵਜ਼ ਦੇ ਵਿੱਚ ਯੰਗ ਬੰਦਾ ਆ ਗਿਆ, ਤੁਹਾਡੀ ਪਾਪੂਲੇਸ਼ਨ ਵੀ ਉਨੀ ਰਹਿ ਗਈ ਅਤੇ ਤੁਹਾਡੀ ਵਰਕਰ ਸ਼ਾਰਟੇਜ ਵੀ ਐਡਰੈਸ 'ਤੇ ਜਾਂਦੀ ਹੈ। ਸੋ ਉਹ ਚਲੋ ਮਜ਼ਾਕ ਦੀ ਗੱਲ ਸੀ।
ਦੇਖੋ ਡਾਕਟਰ ਸਾਹਿਬ ਇਕੋਨੋਮਿਸਟ ਨੇ ਜੀ, ਮਾਰਕ ਕਾਰਨੀ ਸਾਡੇ ਪ੍ਰਧਾਨ ਮੰਤਰੀ ਵੀ ਇਕੋਨੋਮਿਸਟ ਨੇ, ਵਿਚਾਰ ਸ਼ਾਇਦ ਉਹਨਾਂ ਦੇ ਵੀ ਮਿਲਦੇ ਹੋਣ,
ਪਰ ਇੱਦਾਂ ਹੋ ਨਹੀਂ ਸਕੇਗਾ ਨਾ।
ਹਾਂ ਹਾਂ ਹਾਂ, ਪਰ ਡਾਕਟਰ ਸਾਹਿਬ ਵੀ ਮਜ਼ਾਕ ਹੀ ਕਰ ਰਹੇ ਸੀ।
ਹਾਂ ਮਜ਼ਾਕ ਕਰ ਰਹੇ ਸੀ, ਹਾਂ ਡੈਫੀਨੇਟਲੀ ਆ, ਪਰ ਹੀ ਵਾਜ਼ ਲਾਈਕ ਕਿ ਉਦੋਂ ਨਾ ਵਾਸੂ ਜੀ ਗੱਲ ਸਾਰੀ ਇਹ ਹੋ ਰਹੀ ਸੀ ਕਿ ਜਿਵੇਂ ਇੱਥੇ LMIAs ਵਿਕ ਰਹੀਆਂ ਨੇ, ਸਰਕਾਰ ਨੂੰ ਕਿਹੜਾ ਪਤਾ ਨਹੀਂ ਕਿ ਉਹਨਾਂ ਕੀ ਗਵਰਨਮੈਂਟ ਕੋਈ ਇਹੋ ਜਿਹਾ ਸਿਸਟਮ ਹੀ ਬਣਾ ਦੇਵੇ, ਤੁਹਾਨੂੰ ਇਸ ਵੇਲੇ ਵਰਕਰਸ ਦੀ ਜ਼ਰੂਰਤ ਇਸੇ ਕਰਕੇ ਹੈ ਵੀ ਤੁਹਾਨੂੰ, ਤੁਸੀਂ ਇਹ ਕਹਿ ਰਹੇ ਹੋ ਰਿਟਾਇਰਡ ਬੰਦਿਆਂ ਦੀ ਗਿਣਤੀ ਵੱਧਦੀ ਪਈ ਆ, ਵੀ ਇੱਕ ਆਪਸ਼ਨ ਦੇ ਦਿਉ, ਜਿਹੜਾ ਰਿਟਾਇਰਡ ਬੰਦਾ PR ਹੈ ਜਾਂ ਸਿਟੀਜ਼ਨ ਹੈ ਉਹ ਆਪਣੀ PR ਜਾਂ ਸਿਟੀਜ਼ਨਸ਼ਿਪ ਇੱਕ ਸਰਟਨ ਅਮਾਊਂਟ ਤੈਅ ਕਰ ਦਿਉ, ਉਹਦੇ ਵਿੱਚੋਂ ਇੱਕ ਸਰਟਨ ਅਮਾਊਂਟ ਦਾ ਕੱਟ ਸਰਕਾਰ ਲੈ ਲਵੇ, ਅਤੇ ਸਰਕਾਰ ਦਾ ਜਾਣੇ ਡੈਫੀਸਿਟ ਅਤੇ ਕਰਜ਼ਾ ਇੰਨਾ ਚੜਿਆ ਉਹ ਵੀ ਪੈਸੇ ਬਚਦੇ ਆ, ਜਾਂ ਉਹਨਾਂ ਦਾ ਕਰਜ਼ਾ ਲੈਂਦਾ, ਅਤੇ ਜਿਹੜੇ ਤੁਹਾਡੇ ਕੋਲ ਟੋਟਲ ਪਾਪੂਲੇਸ਼ਨ ਉਨੀ ਰਹਿ ਜਾਂਦੀ ਆ, ਪਰ ਉਹਦੇ ਵਿੱਚ ਵਰਕਰਸ ਦੀ ਗਿਣਤੀ ਵੱਧ ਜਾਂਦੀ ਆ।
ਜਾਂ ਅਤੇ ਨਾਲੇ ਜਿਹੜੇ ਸੀਨੀਅਰਸ ਨੇ ਉਹਨਾਂ ਨੂੰ ਇਹ ਵੀ ਕਿਹਾ ਜਾ ਸਕਦਾ ਵੀ ਸਾਡੇ ਕੋਲੋਂ ਫੋਰ ਐਗਜ਼ਾਮਪਲ ਤੁਸੀਂ $5,000 ਲੈ ਲਓ
ਜੀ,
ਅਤੇ ਫਿਰ ਜਿਹੜਾ ਤੁਹਾਡਾ ਹੈਲਥ ਕੇਅਰ ਵਗੈਰਾ ਦਾ ਖਰਚਾ ਉਹ ਵੀ ਤੁਸੀਂ ਆਪਣੇ ਮੁਲਕ ਜਾ ਕੇ ਕਰਿਓ
ਜੀ, ਜੀ
ਫਿਰ ਜਿਹੜਾ ਹੈਲਥ ਕੇਅਰ ਦੇ ਉੱਤੇ ਵੀ ਜਿਹੜਾ ਕਹਿ ਲਓ ਕਿ ਇੱਕ ਬਰਡਨ ਤਾਂ ਨਹੀਂ ਕਹਿਣਾ ਚਾਹੀਦਾ ਕਿ ਜਿਹੜਾ ਇੱਕ ਪ੍ਰੈਸ਼ਰ, ਚਲੋ ਉਹ ਵੀ ਸੇਮ ਹੀ ਹੋ ਗਿਆ, ਕੋਈ ਪੋਜ਼ਿਟਿਵ ਜਿਹਾ ਸ਼ਬਦ ਲੱਭੋ ਵਿਜੇ ਜੀ।
ਹੈਲਥ ਕੇਅਰ ਦੇ ਵਿੱਚ ਜਿਹੜੀਆਂ ਇਸ ਵੇਲੇ
ਤੁਸੀਂ ਕੈਨੇਡੀਅਨ ਸਰਕਾਰ ਤੋਂ ਅਜੇ ਤੱਕ ਕੁਝ ਸਿੱਖਿਆ ਹੀ ਨਹੀਂ ਹੋਇਆ, ਇਹਨੂੰ ਪਹਿਲਾਂ ਹੀ ਕੀ ਹੋਇਆ। ਔਖੀ ਜੀ ਗੱਲ ਵਾਸਤੇ ਸੋਹਣਾ ਜਿਹਾ ਸ਼ਬਦ,
ਸੋਹਣਾ ਜਿਹਾ ਸ਼ਬਦ,
ਇਹ ਲੱਭਣਾ ਪ੍ਰੀ ਰੈਕੁਜ਼ਿਟ ਹੈ ਜੇ ਤੁਸੀਂ ਕੈਨੇਡਾ ਦੇ ਵਿੱਚ ਸਰਕਾਰ ਬਣਾਉਣੀ ਹੈ, MP ਬਣਨਾ, MLA ਬਣਨਾ, ਕੌਂਸਲਰ ਬਣਨਾ,
ਨਹੀਂ ਬਣਨਾ ਨਾ,
ਨਹੀਂ ਬਣਨਾ, ਤਾਂ ਹੀ ਨਹੀਂ ਤੁਹਾਨੂੰ ਆਉਂਦਾ,
ਤਾਂ ਹੀ ਨਹੀਂ ਆਉਂਦਾ,
ਤਾਂ ਹੀ ਨਹੀਂ ਬਣਦੇ ਨੀ, ਪਹਿਲਾਂ ਸਿੱਖੋ,
ਪਹਿਲਾਂ ਹੀ ਸਿੱਖੋ। ਪਰ ਬਸ ਜੀ
ਚਲਾਈਆਂ ਭੈੜੇ, ਉਹਦਾ ਅਰਥ ਹੋਵੇ ਭੈੜਾ ਜਿਹਾ, ਪਰ ਸ਼ਬਦ ਹੋਵੇ
ਸ਼ਬਦ ਹੋਵੇ ਬੜਾ ਵਧੀਆ ਜਿਹਾ। ਹਾਂ ਠੀਕ, ਕਵਿਤਾ ਲਿਖ ਦਿੰਦੇ ਫਿਰ। ਬਸ ਵੀ ਸਾਊਥ ਕੋਰੀਆ ਵਾਲੀ ਗੱਲ ਕਰ ਲਈਏ
ਪਲੀਜ਼, ਹਾਂ
ਕਿਉਂਕਿ ਆਪਾਂ ਬ੍ਰੇਕ ਤੋਂ ਪਹਿਲਾਂ
ਦਾਵਾ ਵੇਟ ਕਰਦੇ ਕਰਦੇ ਚਲੇ ਨਾ ਜਾਣ, ਸਾਊਥ ਕੋਰੀਆ ਕੈਨ ਵੇਟ, ਪਤਾ ਲੱਗੇ ਉਹ ਚਲੇ ਹੀ ਗਏ।
ਸੋ ਸਾਊਥ ਕੋਰੀਆ ਵਾਲਿਆਂ ਨੇ ਮਾਰਚ ਦੇ ਮਹੀਨੇ ਪ੍ਰਪੋਜ਼ਲਸ ਬਣਾ ਕੇ ਭੇਜੀਆਂ ਕੈਨੇਡਾ ਦੀ ਸਰਕਾਰ ਨੂੰ ਕਿ ਦੇਖੋ ਜੀ ਤੁਸੀਂ ਆਪਣੇ ਡਿਫੈਂਸ ਇਕਵਿਪਮੈਂਟ ਵਾਸਤੇ ਸਪੈਂਡਿੰਗ ਤਾਂ ਕਰਨੀ ਹੈ, ਖਰਚੇ ਤਾਂ ਕਰਨੇ ਨੇ, ਕੈਨੇਡਾ ਦੀ ਸਰਕਾਰ ਨੇ ਡਿਮਾਂਡ ਨਹੀਂ ਸੀ ਕੀਤੀ ਸਾਨੂੰ ਪ੍ਰਪੋਜ਼ਲ ਭੇਜੋ, ਪਰ ਉਹਨਾਂ ਨੂੰ ਲੱਗਿਆ ਕਿ ਇੱਕ ਮੌਕਾ ਹੈ। ਸੋ ਉਹਨਾਂ ਨੇ ਕਹਿ ਲਓ ਇੱਕ ਬੜਾ ਇਹ ਜ਼ਬਰਦਸਤ ਕਿਸਮ ਦਾ ਕਾਰਪੋਰੇਟ ਅਤੇ ਡਿਪਲੋਮੈਟਿਕ ਉਹਨਾਂ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਗਿਆ ਅਤੇ ਮਲਟੀ ਬਿਲੀਅਨ ਡਾਲਰ ਦੀ, $20 billion ਤੋਂ ਵੀ ਵੱਧ ਦਾ ਇਹ ਪਲਾਨ ਸਾਊਥ ਕੋਰੀਆ ਦੀਆਂ 3 ਕੰਪਨੀਆਂ ਨੇ ਪ੍ਰਪੋਜ਼ਲਾਂ ਬਣਾ ਕੇ ਕੈਨੇਡਾ ਨੂੰ ਭੇਜਿਆ।
ਯਾ ਸੋ ਨੇਵੀ ਵਾਸਤੇ ਜਿਹੜਾ ਪਲਾਨ ਬਣਾ ਕੇ ਭੇਜਿਆ, ਕਹਿੰਦੇ ਸਾਡੇ ਕੋਲੋਂ ਤੁਸੀਂ ਸਬਮਰੀਨਸ ਲੈ ਲਓ, ਤੁਹਾਨੂੰ 4 ਸਬਮਰੀਨਸ ਬਣਾ ਕੇ ਦੇਵਾਂਗੇ 2035 ਤੱਕ
ਜੀ।
ਸੋ ਸਾਡੀ ਸਰਕਾਰ ਦਾ ਜੋ ਕਹਿ ਲਓ ਰਾਇਲ ਕੈਨੇਡੀਅਨ ਨੇਵੀ ਦਾ ਜੋ ਇਸ ਵੇਲੇ ਟਾਰਗੇਟ ਹੈ 2035 ਤੱਕ ਦਾ ਹੀ ਹੈ, ਪਰ ਇੱਕੋ ਹੀ ਸਬਮਰੀਨ ਮਿਲਣੀ 2035 ਤੱਕ, ਉਹ ਕਹਿੰਦੇ 4 ਬਣਾ ਦੇਵਾਂਗੇ। ਸੋ ਇਸੇ ਤਰ੍ਹਾਂ ਇਹਨਾਂ ਨੇ ਆਰਮੀ ਵਾਸਤੇ ਵੀ $1 billion ਦਾ ਪਲਾਨ ਬਣਾ ਕੇ ਭੇਜਿਆ, $1 billion ਦਿਓ ਤੁਹਾਨੂੰ ਇਹ ਵੀ ਦਵਾ ਦਾਂਗੇ, ਉਹ ਵੀ ਦਵਾ ਦੇਵਾਂਗੇ। ਸੋ ਉਸੇ ਤਰ੍ਹਾਂ F-35 ਜਹਾਜ਼ ਵੀ ਜਿਹੜਾ ਹੈ ਅਸੀਂ ਅਮਰੀਕਾ ਤੋਂ ਖਰੀਦਣਾ, ਜਿਹਦੇ ਬਾਰੇ ਆਪਾਂ ਗੱਲ ਕਰਦੇ ਸੀ, ਇਹ ਕੰਪਨੀ ਉਹਨਾਂ ਦੀ ਹੈਗੀ ਹੈ ਕੋਰੀਅਨ ਏਰੋਸਪੇਸ ਇੰਡਸਟਰੀਜ਼। ਇਹਨਾਂ ਨੇ ਪ੍ਰਪੋਜ਼ਲ ਹੁਣ ਤਾਂ ਨਹੀਂ ਭੇਜਿਆ ਮਾਰਚ ਵਿੱਚ, ਪਰ ਪਹਿਲਾਂ ਇਹ ਗੱਲ ਕਰਦੇ ਰਹੇ ਨੇ, ਕਹਿੰਦੇ ਅਸੀਂ ਵੀ F-50 ਫਾਈਟਰ ਜੈਟ ਬਣਾਉਂਦੇ ਹਾਂ, ਕਹਿੰਦੇ ਵੈਸੇ ਤਾਂ ਹੈਗਾ ਉਹ ਟ੍ਰੇਨਿੰਗ ਜੈਟ ਹੈ, ਪਰ ਉਹਨੂੰ ਬਹੁਤ ਜਲਦ ਕਹਿੰਦੇ ਅਸੀਂ ਕੌਮਬੈਟ ਏਅਰਕ੍ਰਾਫਟ ਦੇ ਵਿੱਚ ਵੀ ਕਹਿੰਦੇ ਤੁਹਾਡੀ ਜ਼ਰੂਰਤ ਮੁਤਾਬਕ ਅਸੀਂ ਉਹਨੂੰ ਤਬਦੀਲ ਕਰ ਸਕਦੇ ਹਾਂ, ਸਾਡੇ ਕੋਲ ਉਹ ਲੈ ਲਓ। ਸੋ ਉਹਨਾਂ ਵੱਲੋਂ ਬੇਸਿਕਲੀ ਲੋਬਿੰਗ ਕੀਤੀ ਜਾ ਰਹੀ ਹੈ, ਉਹਨਾਂ ਨੂੰ ਲੱਗ ਰਿਹਾ ਵੀ ਦੇਰ ਇਜ਼ ਐਨ ਓਪਰਚੁਨਿਟੀ ਹੇਅਰ ਕਿ ਕੈਨੇਡਾ ਰਵਾਇਤੀ ਤੌਰ 'ਤੇ ਅਮਰੀਕਾ ਤੋਂ ਜਾਂ ਫਿਰ ਯੂਰਪ ਤੋਂ ਆਪਣੀ ਡਿਫੈਂਸ ਪ੍ਰੋਕਿਊਰਮੈਂਟ ਕਰਦਾ ਰਿਹਾ, ਅਤੇ ਵੀ ਹੁਣ ਜੇਕਰ ਅਮਰੀਕਾ ਨੂੰ ਛੱਡ ਕੇ ਉਹ ਕਿਸੇ ਹੋਰ ਮੁਲਕਾਂ ਨੂੰ ਕੰਸਿਡਰ ਕਰ ਸਕਦੇ ਨੇ, ਤਾਂ ਕਿਉਂ ਨਾ ਕੋਈ ਏਸ਼ੀਆਈ ਮੁਲਕ ਹੋਏ। ਸੋ ਸਾਊਥ ਕੋਰੀਆ ਦੇ ਆਰ ਰੀਚਿੰਗ ਆਊਟ,
ਐਂਡ ਜਦੋਂ ਕਿ ਸਾਊਥ ਕੋਰੀਆ ਨੂੰ ਵੀ ਟਰੰਪ ਵੱਲੋਂ ਦਬਕੇ ਮਾਰੇ ਜਾ ਰਹੇ ਨੇ, ਸਾਊਥ ਕੋਰੀਆ ਦੇ ਵਿੱਚ ਵੀ ਜਿਹੜੀ ਟ੍ਰੇਡ ਡੀਲ ਆ ਉਧਰਲੇ ਪਾਸਿਓਂ ਵੀ ਨਹੀਂ ਹੋਈ। ਸੋ ਦੇਖੋ ਹੁਣ ਨਵੇਂ ਸਮੀਕਰਨ ਕਿਹੋ ਜਿਹੇ ਬਣਦੇ ਨੇ। ਅੱਛਾ, ਸਪੀਕਿੰਗ ਆਫ ਟ੍ਰੇਡ ਡੀਲਸ, ਟਰੰਪ ਨੇ ਕੱਲ੍ਹ ਉਹ ਜਹਾਜ਼ ਦੇ ਵਿੱਚ ਆਉਂਦੇ ਇਹ ਗੱਲ ਵੀ ਕਹੀ, ਕਹਿੰਦੇ ਬਸ ਅਗਲੇ ਹਫ਼ਤੇ ਦੇ ਅੰਦਰ ਅੰਦਰ ਦੇਖੋ ਕੁਝ ਟ੍ਰੇਡ ਡੀਲਸ ਹੋ ਜਾਣੀਆਂ, ਆਪਾਂ ਅਨਾਊਂਸ ਕਰ ਦੇਣੀਆਂ। ਸੋ ਕਿਹਦੇ ਨਾਲ ਹੁੰਦੀਆਂ, ਹਫ਼ਤੇ 'ਚ ਹੁੰਦੀਆਂ, 2 ਹਫ਼ਤੇ 'ਚ ਹੁੰਦੀਆਂ, 3 ਹਫ਼ਤੇ 'ਚ ਹੁੰਦੀਆਂ, ਹੁੰਦੀਆਂ ਹੀ ਨਹੀਂ, ਦੈਟ ਆਲ ਰਿਮੇਨਸ ਟੂ ਬੀ ਸੀਨ। ਵਾਸੂ ਜੀ ਇੱਧਰ ਵਟਸਐਪ 'ਤੇ ਆਈ ਥਿੰਕ ਬਲਜੀਤ ਜੀ ਇਹ ਕੁਆਲੀਫਾਈ ਕਰਦੇ ਨੇ ਬਣਨ ਵਾਸਤੇ MLA MP ਜਾਂ ਕਾਉਂਸਲਰ, ਕਿਉਂਕਿ ਟਰਮੀਨੋਲੋਜੀ ਦੇਖੋ ਇਹਨਾਂ ਨੇ ਇੱਕ ਵੱਖਰੇ ਸੰਦਰਭ 'ਚ ਕੱਢੀ ਆ।
ਹਾਂਜੀ,
ਕਹਿੰਦੇ ਸਿਟੀਜ਼ਨਸ਼ਿਪ ਟ੍ਰਾਂਸਫਰ ਟੈਕਸ, ਜਸਟ ਲਾਈਕ ਪ੍ਰੋਪਰਟੀ ਟ੍ਰਾਂਸਫਰ ਟੈਕਸ।
ਟੈਕਸ ਨਹੀਂ ਸ਼ਬਦ ਯੂਜ਼ ਕਰਨਾ ਆਪਾਂ ਬਸ,
ਹਾਂ
ਸਿਟੀਜ਼ਨਸ਼ਿਪ ਟ੍ਰਾਂਸਫਰ ਇਹ ਸ਼ਬਦ ਸਹੀ ਹੈ,
ਸਿਟੀਜ਼ਨਸ਼ਿਪ
ਤਾਂ ਕੁਝ ਹੋਰ ਸੋਚੋ,
ਸਿਟੀਜ਼ਨਸ਼ਿਪ ਟ੍ਰਾਂਸਫਰ ਬੋਨਸ,
ਹਾਂ ਕ੍ਰੈਡਿਟ,
ਕ੍ਰੈਡਿਟ, ਸਿਟੀਜ਼ਨਸ਼ਿਪ ਟ੍ਰਾਂਸਫਰ ਕ੍ਰੈਡਿਟ,
ਹੁਣ ਬਣ ਗਈ ਗੱਲ,
ਕੀ ਬਾਤ ਹੈ,
ਬਣਾਈਏ ਪਾਰਟੀ ਵਿੱਚ
ਬਲਜੀਤ ਜੀ, ਤੁਸੀਂ ਸਾਡਾ ਉਮੀਦਵਾਰ, ਵਾਸੂ ਜੀ ਤੁਹਾਡੇ ਸਲਾਹਕਾਰ, ਵਟਸਐਪ 'ਤੇ
ਰਲ ਮਿਲ ਕੇ ਹੀ ਹੁੰਦਾ ਕੰਮ,
ਹਾਂ ਰਲ ਮਿਲ ਕੇ ਹੁੰਦਾ। ਵਟਸਐਪ 'ਤੇ ਹੋਰ ਤੁਹਾਡੇ ਬਹੁਤ ਸਾਰੇ ਸੁਨੇਹੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਵਾਸੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ,
ਕਾਹਦੇ ਵਾਸਤੇ,
ਫੋਰ ਬੀਇੰਗ ਸੱਚ ਤੇ ਨਹੀਂ ਨਹੀਂ ਸਮਾਂ ਸਲਾਹ ਤੇ ਸਹਿਯੋਗ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ, ਆਲਵੇਜ਼
ਹੈਵ ਅ ਗੁੱਡ ਡੇ। ਤੁਹਾਨੂੰ ਸ਼ਾਮੀ ਸੁਣਦੇ ਹਾਂ 7 ਵਜੇ ਤੋਂ।
ਬਹੁਤ ਮਿਹਰਬਾਨੀ ਵਿਜੇ ਜੀ, ਸੀ ਯੂ ਟੁਮਾਰੋ।
ਬਾਏ ਬਾਏ, ਥੈਂਕ ਯੂ।